ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਿਹਾ। ਬਾਦਸ਼ਾਹ ਔਰੰਗਜ਼ੇਬ ਅਨੇਕਾਂ ਪ੍ਰਕਾਰ ਦੇ ਕੁਕਰਮ ਤੇ ਦੁਰਾਚਾਰ ਕਰਦਾ ਹੋਇਆ ਹਿੰਦੂਆਂ ਤੇ ਅਨੇਕਾਂ ਪ੍ਰਕਾਰ ਦੇ ਤਸ਼ੱਦਦ ਕਰਦਾ ਹੋਇਆ, ਜੋ ਹਿੰਦੂ ਵੀਰਾਂ ਦਾ ਸਭ ਤੋਂ ਮਹਾਨ ਪਵਿੱਤਰ ਨਗਰ ਹੈ ਬਨਾਰਸ ਦੀ ਧਰਤੀ ਕਾਂਸ਼ੀ, ਜੋ ਸ਼ਿਵ ਨਗਰੀ ਹੈ, ਜਿੱਥੇ ਜਾ ਕੇ ਗੰਗਾ ਦੇ ਕਿਨਾਰੇ ਮਰਨਾ ਇਹ ਬਹੁਤ ਸ਼ੁਭ ਮੰਨਦੇ ਨੇ ਕਿ ਕਾਂਸ਼ੀ ਵਿੱਚ ਸਰੀਰ ਤਿਆਗਣ ਵਾਲੇ ਨੂੰ ਮੋਕਸ਼ ਦੀ ਮੁਕਤੀ ਦੀ ਪ੍ਰਾਪਤੀ ਹੁੰਦੀ। ਹਾਲਾਂਕਿ ਗੁਰਬਾਣੀ ਵਿੱਚ ਇਸ ਗੱਲ ਦਾ ਵਿਰੋਧ ਹੈ। ਸਤਿਗੁਰੂ ਜੀ ਨੇ ਗੁਰਬਾਣੀ ਚ ਇਸ ਗੱਲ ਦਾ ਫੈਸਲਾ ਦਿੱਤਾ ਹੈ ਕਿ ਜਿਹੜਾ ਹਰੀ ਦੀ ਬੰਦਗੀ ਕਰਨ ਵਾਲਾ ਉਹ ਭਾਵੇਂ ਮਗਹਰ ਚ ਸਰੀਰ ਤਿਆਗੇ ਤੇ ਭਾਵੇਂ ਕਾਂਸ਼ੀ ਚੋਂ ਮੁਕਤ ਹੀ ਮੁਕਤ ਹੈ। ਤੇ ਜੇ ਕੋਈ ਠੱਗ ਦੁਰਾਚਾਰੀ ਆਦਮੀ ਕਾਂਸ਼ੀ ਵਿੱਚ ਸਰੀਰ ਤਿਆਗੇ ਤੇ ਆਖੇ ਮੈਂ ਮੁਕਤ ਹੋ ਜਾਵਾਂ ਤੇ ਉਸ ਇਨਸਾਨ ਦਾ ਬੜਾ ਵੱਡਾ ਭੁਲੇਖਾ ਹੈ। ਕਾਂਸ਼ੀ ਵਿੱਚ ਮਰਨ ਵਾਲੇ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ, ਨਰਕ ਨਾ ਬਾਂਚਿਆ ਜਾਏ, ਨਰਕ ਤੋਂ ਨਹੀਂ ਬਚ ਸਕਦਾ। ਉੱਥੇ ਔਰੰਗਜ਼ੇਬ ਬਾਦਸ਼ਾਹ ਪਹੁੰਚਿਆ, ਬਹੁਤ ਸਾਰੇ ਮੰਦਰਾਂ ਨੂੰ ਵੇਖਦਾ ਤੇ ਢਾਉਂਦਾ। ਜੋ ਸਭ ਤੋਂ ਵੱਡਾ ਮੰਦਰ ਹੈ ਕਾਂਸ਼ੀ ਦਾ, ਕਾਂਸ਼ੀ ਵਿਸ਼ਵਨਾਥ ਦਾ, ਉਸ ਮੰਦਰ ਵਿੱਚ ਆ ਕੇ ਸਮੁੰਦਰ ਨੂੰ ਢਾਇਆ, ਔਰ ਉਸ ਮੰਦਰ ਨੂੰ ਢਾਇਆ ਹੀ ਨਹੀਂ ਬਲਕਿ ਉਹਦੀ ਜਗ੍ਹਾ ਤੇ ਇੱਕ ਮਸੀਤ ਖੜੀ ਕੀਤੀ, ਮਸਜਿਦ ਬਣਾਈ। ਫਿਰ ਮੌਲਾਣਿਆਂ ਨੇ ਦੱਸਿਆ ਜੀ ਇੱਥੇ ਨਾਲ ਹੀ ਇੱਕ ਭੈਰੋਂ ਦੀ ਲੱਠ ਹੈ, ਬੜੀ ਵੱਡੇ ਆਕਾਰ ਦੀ ਹੈ, ਕੁਝ ਪੱਥਰ ਦੀ ਲੱਕੜ ਦੀ ਬਣੀ ਹੋਈ ਮਿਲੀ ਜੁਲੀ ਜੀ ਲੱਠ ਹੈ, ਉਹ ਵੀ ਖਤਮ ਕਰਨੀ ਚਾਹੀਦੀ। ਔਰੰਗਜ਼ੇਬ ਨੇ ਤੋਪ ਬਿੜਵਾ ਕੇ ਤੋਪ ਦਾ ਗੋਲਾ ਛੱਡਿਆ, ਲੱਠ ਪੁਰਾਣੀ ਹੈ ਤੇ ਜਦੋਂ ਕੋਈ ਪੁਰਾਣੀਆਂ ਚੀਜ਼ਾਂ ਜ਼ਿਆਦਾ ਲੰਮੇ ਸਮੇਂ ਤੱਕ ਅਰਸੇ ਤੱਕ ਖੜੀਆਂ ਹੋਣ ਤੇ ਸੁਭਾਵਕ ਆ ਉਹਨਾਂ ਵਿੱਚ ਜੀਵ ਜੰਤੂ ਪੈਦਾ ਹੋ ਜਾਂਦੇ ਨੇ। ਇਹ ਜਿਹੜੀ ਲੱਠ ਸੀ ਇਹਦੇ ਵਿੱਚ ਪਰਿੰਡਾਂ ਦਾ ਡੇਮੂਆਂ ਦਾ ਛੱਤਾ ਬਣਿਆ ਹੋਇਆ, ਜਦੋਂ ਗੋਲਾ ਵੱਜਾ ਦੂਸਰਾ ਗੋਲਾ ਵੱਜਾ ਤੇ ਇਹਦੇ ਚੋਂ ਹਜ਼ਾਰਾਂ ਦੀ ਗਿਣਤੀ ਚ ਡੇਮੂ ਨਿਕਲੇ। ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਇੱਕ ਡੇਮੂ ਨੇ ਕੱਟਿਆ, ਇਹਦਾ ਮੂੰਹ ਮੱਥਾ ਸੁੱਜ ਗਿਆ। ਬਾਕੀ ਵੀ ਜਿੰਨੀਆਂ ਫੌਜਾਂ ਸਨ, ਇਹਦੇ ਸਿਪਾਹੀ ਸਨ, ਉਹਨਾਂ ਨੂੰ ਵੀ ਜਾ ਕੇ ਡੇਮੂ ਕੱਟਣ ਲੱਗੇ। ਬੜੀ ਭਾਰੀ ਦੁਰਦਸ਼ਾ ਇਹਨਾਂ ਦੀ ਹੋਈ, ਇਹੋ ਜਿਹੀ ਹਾਲਤ ਹੋਈ ਕਿ ਹੱਥ ਜੋੜ ਕੇ ਮਾਫੀਆਂ ਤੱਕ ਮੰਗਣ ਲੱਗੇ। ਔਰੰਗਜ਼ੇਬ ਸੀਰਨੀਆਂ ਤੱਕ ਮੰਨਣ ਲੱਗਾ, ਪਰ ਉਹ ਡੇਮੂ ਇੰਨੇ ਖਤਰਨਾਕ ਨੇ, ਜਿਸ ਨੂੰ ਵੀ ਵੱਢਦੇ ਨੇ ਬਸ ਉਹਦੀ ਜਾਨ ਹੀ ਕੱਢ ਲੈਂਦੇ ਨੇ, ਇੰਨੇ ਭਿਆਨਕ ਤਰੀਕੇ ਨਾਲ ਉਹਨੂੰ ਦਰਦ ਹੁੰਦੀ ਹੈ। ਕਈਆਂ ਦੇ ਹੱਥ ਪੈਰ ਕੱਟੇ ਗਏ, ਸੁੱਜ ਗਏ, ਕਈਆਂ ਦੇ ਮੂੰਹ ਮੱਥੇ, ਕਈਆਂ ਦੇ ਸਿਰਾਂ ਤੋਂ ਪੱਗਾਂ ਲੱਥ ਗਈਆਂ। ਪਰ ਔਰੰਗਜ਼ੇਬ ਇੱਥੋਂ ਜਾ ਕੇ ਕਾਂਸ਼ੀ ਵਿੱਚ ਜਿਹੜੇ ਹੋਰ ਵੀ ਇਹਨਾਂ ਦੇ ਮੰਦਰ ਬਣੇ ਹੋਏ ਸੀ ਉਹਨਾਂ ਨੂੰ ਗਿਰਾ ਰਿਹਾ, ਬਹੁਤ ਸਾਰੇ ਮੰਦਰਾਂ ਨੂੰ ਤੋੜ ਰਿਹਾ। ਤੇ ਹਿੰਦੂਆਂ ਦੀ ਜਿਵੇਂ ਗਿਰਾਵਟ ਹੋ ਰਹੀ ਹੈ, ਇਹਨਾਂ ਦਾ ਪਤਨ ਹੋ ਰਿਹਾ, ਕਿਉਂਕਿ ਜਦੋਂ ਕਿਸੇ ਕੌਮ ਨੂੰ ਖਤਮ ਕਰਨ ਵਾਸਤੇ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਵਿਵਹਾਰਕ ਤੌਰ ਤੇ ਮਾਰ ਮਾਰੀ ਜਾਵੇ ਤੇ ਸੁਭਾਵਕ ਆ ਉਹ ਕੌਮ ਘਾਟੇ ਵਾਲੇ ਪਾਸੇ ਨੂੰ ਜਾਂਦੀ ਹੈ, ਗਿਰਾਵਟ ਵਾਲੇ ਪਾਸੇ ਨੂੰ ਜਾਂਦੀ ਹੈ। ਹੁਣ ਔਰੰਗਜ਼ੇਬ ਨੇ ਹਰ ਪਾਸਿਓਂ ਮਾਰ ਕੀਤੀ ਹੈ ਹਿੰਦੂਆਂ ਤੇ, ਆਰਥਿਕ ਤੌਰ ਤੇ ਵੀ ਉਹਨਾਂ ਨੂੰ ਕਮਜ਼ੋਰ ਕੀਤਾ, ਸਮਾਜਿਕ ਤੌਰ ਤੇ ਵੀ ਉਹਨਾਂ ਦਾ ਤਿਰਸਕਾਰ ਤੇ ਨਿਰਾਦਰ ਕੀਤਾ ਔਰ ਵਿਵਹਾਰਕ ਤੌਰ ਤੇ ਵੀ ਉਹਨਾਂ ਦੇ ਨਾਲ ਮੇਲ ਵਰਤਣ ਕਰਨ ਵਾਸਤੇ ਰੋਕ ਦਿੱਤਾ ਗਿਆ। ਤੋ ਜਿਵੇਂ ਇਹਨਾਂ ਦੀ ਗਿਰਾਵਟ ਹੋ ਰਹੀ ਹੈ, ਔਰੰਗਜ਼ੇਬ ਦੇ ਖਿਲਾਫ ਕਿਸੇ ਨੇ ਆਵਾਜ਼ ਨਹੀਂ ਚੁੱਕੀ। ਹਜ਼ਾਰਾਂ ਹਿੰਦੂ ਤੁਰੇ ਫਿਰਦੇ ਸੀ ਪਰ ਕਿਸੇ ਨੇ ਔਰੰਗਜ਼ੇਬ ਦੇ ਖਿਲਾਫ ਆਵਾਜ਼ ਨਹੀਂ ਚੁੱਕੀ। ਔਰੰਗਜ਼ੇਬ ਦੇ ਖਿਲਾਫ ਅਗਰ ਕੋਈ ਆਵਾਜ਼ ਬੁਲੰਦ ਹੋਈ ਤਾਂ ਉਹ ਆਵਾਜ਼ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਘਰੋਂ ਬੁਲੰਦ ਹੋਈ। ਔਰੰਗਜ਼ੇਬ ਦੇ ਖਿਲਾਫ ਜੇ ਆਵਾਜ਼ ਉੱਠੀ ਤਾਂ ਗੁਰੂ ਨਾਨਕ ਸਾਹਿਬ ਦੇ ਘਰੋਂ ਉੱਠੀ। ਆਓ ਉਹ ਸਾਰਾ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸੁਰਤੀਆਂ ਬਿਰਤੀਆਂ ਇਕਾਗਰ ਕਰਨ ਲਈ, ਮਨ ਬਿਰਤੀਆਂ ਇਕਾਗਰ ਕਰਨ ਲਈ ਆਖੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸਭ ਲਸ਼ਕਰ ਕਰ ਜੋਰ ਕੈ, ਸਭੋਂ ਸੀਸ ਨਿਵਾਏ।
ਜਿਵੇਂ ਆਮ ਕਰਕੇ ਇੱਕ ਕਹਾਵਤ ਹੈ ਨਾ ਵੀ ਮਰਦਾ ਕੀ ਨਹੀਂ ਕਰਦਾ। ਜਦੋਂ ਇਨਸਾਨ ਦੇ ਉੱਤੇ ਬੜੀ ਵੱਡੀ ਸਮੱਸਿਆ ਵਿਪਤਾ ਆਈ ਹੋਵੇ ਤੇ ਫਿਰ ਉਹਨੂੰ ਜਿਹੜਾ ਵੀ ਰਸਤਾ ਦਿਸਦਾ ਉੱਧਰ ਹੀ ਦੌੜਨ ਦਾ ਯਤਨ ਕਰਦਾ। ਕਹਿੰਦੇ ਜਦੋਂ ਇਹਨਾਂ ਡੇਮੂਆਂ ਨੇ ਇਹਨਾਂ ਦੀ ਦੁਰਦਸ਼ਾ ਕੀਤੀ ਨਾ, ਜਿਹੜੀ ਪੈਰੋਂ ਦੀ ਲੱਠ ਵਿੱਚੋਂ ਨਿਕਲੇ ਸਨ, ਤੇ ਫਿਰ ਇਹਦਾ ਜਿੱਡਾ ਲਸ਼ਕਰ ਹੈ ਔਰੰਗਜ਼ੇਬ ਬਾਦਸ਼ਾਹ ਦੀਆਂ ਜਿੰਨੀਆਂ ਫੌਜਾਂ ਨੇ ਉਹਨਾਂ ਸਾਰਿਆਂ ਨੇ ਫਿਰ ਹੱਥ ਜੋੜ ਕੇ ਸਿਰ ਨਿਵਾਇਆ, ਆਪਣੀ ਗਲਤੀ ਦੀ ਮੁਆਫੀ ਮੰਗਣ ਵਾਸਤੇ ਸਿਰ ਨਿਵਾਇਆ।
ਭੋਰ ਪਿਰੜ ਤਤਕਾਲਈ ਗਏ ਆਕਾਸ਼ ਬਿਲਾਏ।
ਉਹਨਾਂ ਡੇਮੂਆਂ ਨੇ ਕਿੰਨੀ ਕੁ ਦੇਰ ਉੱਥੇ ਰਹਿਣਾ ਸੀ, ਆਖਿਰਕਾਰ ਉਹਨਾਂ ਨੇ ਜਾਣਾ ਹੀ ਸੀ। ਕੁਝ ਸਮੇਂ ਬਾਅਦ ਉਹ ਜਿੰਨੇ ਡੇਮੂ ਸਨ ਸਾਰੇ ਉਸ ਆਕਾਸ਼ ਦੇ ਵਿੱਚ ਹੀ ਕਿਤੇ ਬਿਲਾ ਗਏ, ਆਕਾਸ਼ ਵਿੱਚ ਹੀ ਕਿਤੇ ਉੱਡ ਗਏ, ਦੂਰ ਚਲੇ ਗਏ, ਮੁੜ ਕੇ ਕੋਈ ਡੇਮੂ ਨਜ਼ਰ ਨਹੀਂ ਆਇਆ।
ਜੋ ਪਈ ਨਿਆਜ ਸ਼ੀਰਨੀ ਸਭਨ ਚੜਾਏ।
ਇਹਨਾਂ ਸਾਰਿਆਂ ਨੇ ਨਿਆਜ ਚੜਾਈ, ਸ਼ੀਰਨੀਆਂ ਚੜਾਈਆਂ ਹਨ।
ਅਜਮਤ ਕੋ ਦੇਖਤ ਪਤੀ ਆਏ।
ਕਹਿੰਦੇ ਜੀ ਇਹ ਵੀ ਕਰਾਮਾਤ ਹੀ ਸੀ, ਕੋਈ ਭੈਰੋਂ ਦੀ ਕਰਾਮਾਤ ਸੀ। ਅਸੀਂ ਉਹਦਾ ਮੰਦਰ ਤੋੜਿਆ, ਉਹਦੀ ਲੱਠ ਤੋੜੀ ਹੈ, ਤੇ ਭੈਰੋਂ ਨੇ ਵੇਖੋ ਸਾਡੀ ਕੀ ਹਾਲਤ ਕੀਤੀ ਹੈ। ਏਦਾਂ ਦੀਆਂ ਗੱਲਾਂ ਕਰਦੇ ਹੋ ਸਿਪਾਹੀ, ਏਦਾਂ ਦੇ ਬਚਨ ਬਿਲਾਸ ਕਰਦੇ ਆਪਸ ਦੇ ਵਿੱਚ। ਹਾਂਜੀ
ਕਹਿਣ ਲੱਗੇ ਤਾਰੀਫ ਬਡੇਰੇ।
ਕਹਿੰਦੇ ਜੀ ਅਸੀਂ ਤਾਂ ਅਜਮਤ ਵੇਖ ਕੇ ਆਪਣਾ ਮਨ ਭਤੀਜਿਆ, ਔਰ ਫਿਰ ਤਾਰੀਫਾਂ ਵੀ ਕਰਨ ਲੱਗੇ, ਉਸ ਜਗ੍ਹਾ ਦੀਆਂ ਤਾਰੀਫਾਂ ਉਚਾਰਨ ਲੱਗੇ।
ਮਹਿਮਾ ਅਬ ਲਾਖੋ ਨਰ ਹੇਰੀ।
ਕਹਿੰਦੇ ਵੇਖੋ ਜੀ ਹੁਣ ਹਜ਼ਾਰਾਂ ਬੰਦਿਆਂ ਨੇ ਇਸ ਜਗ੍ਹਾ ਦੀ ਮਹਿਮਾ ਵੇਖੀ ਹੈ ਕਿ ਅਸੀਂ ਇਸ ਜਗ੍ਹਾ ਦੀ ਬੇਅਦਬੀ ਕੀਤੀ, ਇੱਥੋਂ ਦਾ ਨਿਰਾਦਰ ਕੀਤਾ ਹੈ, ਤੇ ਸਾਨੂੰ ਵੇਖੋ ਅੱਗੋਂ ਕਿਹੋ ਜਿਹਾ ਦੰਡ ਮਿਲਿਆ, ਕਿਹੋ ਜੀ ਸਜ਼ਾ ਮਿਲੀ ਹੈ। ਏਦਾਂ ਇਹ ਲੱਖਾਂ ਲੋਕਾਂ ਨੇ ਇਸ ਜਗ੍ਹਾ ਦੀ ਮਹਿਮਾ ਤੇ ਮਹਾਤਮ ਵੇਖਿਆ ਹੈ।
ਭੋਰ ਪਿਰੜ ਤੰਦਿਆ ਕਨੇ।
ਕਹਿੰਦੇ ਅਨੇਕਾਂ ਹੀ ਜਿਹੜੇ ਭੌਰ ਸਨ ਜਾਂ ਡੇਮੂ ਆਦਿਕ ਸਨ, ਉਹਨਾਂ ਨੇ ਆ ਕੇ ਕਿਤਨੀ ਦੁਰਦਸ਼ਾ ਕੀਤੀ ਹੈ, ਕਿੰਨਿਆਂ ਨੂੰ ਆ ਕੇ ਕੱਟਿਆ, ਕਿੰਨਿਆਂ ਨੂੰ ਆ ਕੇ ਵੱਢਿਆ ਹੈ।
ਸਭ ਕੇ ਡਸਿਓ ਡੰਗ ਦੁੱਖ ਸਨੇ।
ਸਾਰਿਆਂ ਨੂੰ ਡਸਿਆ, ਜਿੰਨੇ ਉੱਥੇ ਖੜੇ ਸੀ ਨਾ, ਜਿਹੜੇ ਤੋਪਾਂ ਚਲਾਉਣ ਵਾਲੇ ਸਨ, ਨਾਲ ਫੌਜਾਂ ਖੜੀਆਂ ਸੀ, ਸਾਰਿਆਂ ਨੂੰ ਉਹਨਾਂ ਡੇਮੂਆਂ ਨੇ ਆ ਕੇ ਕੱਟਿਆ, ਕੋਈ ਨੀ ਬਚਿਆ ਐਸਾ ਜਿਹਨੂੰ ਕਿਸੇ ਡੇਮੂ ਨੇ ਨਾ ਕੱਟਿਆ ਵੱਢਿਆ ਹੋਵੇ।
ਲਸ਼ਕਰ ਮੇ ਪਾਇਓ ਬੜ ਰੋਰਾ।
ਸਾਡੇ ਸਾਰੇ ਲਸ਼ਕਰ ਵਿੱਚ ਰੌਲਾ ਪਾ ਦਿੱਤਾ ਹੈ, ਸਾਡੇ ਸਾਰੇ ਲਸ਼ਕਰ ਦੇ ਵਿੱਚ ਇਹੋ ਜਿਹਾ ਸ਼ੋਰ ਮਚਾ ਦਿੱਤਾ ਹੈ ਕਿ ਸਭ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਨੇ।
ਫਿਰ ਉਡਤ ਜੇਤਕ ਦਲ ਠੋਰਾ।
ਕਹਿੰਦੇ ਜਿੱਡਾ ਦਲ ਸੀ, ਸਾਰੇ ਦਲ ਦੇ ਉੱਤੇ, ਸਾਰੀਆਂ ਫੌਜਾਂ ਦੇ ਉੱਤੇ ਉੱਡਦੇ ਫਿਰਦੇ ਸੀ ਇਹ ਭਰਿੰਡਾਂ, ਤੇ ਇਹ ਜਿਹੜੀਆਂ ਬਹੁਤ ਜ਼ਿਆਦਾ ਭਿਆਨਕ ਬਿਰਤੀ ਵਾਲੀਆਂ ਜਿਹੜੇ ਜ਼ਹਿਰੀਲੇ ਡੇਮੂ ਨੇ, ਇਹ ਸਾਰੇ ਦਲ ਦੇ ਉੱਤੇ ਸਾਰੀ ਫੌਜ ਦੇ ਸਿਰ ਤੇ ਮੰਡਰਾ ਰਹੇ ਸਨ।
ਜਬ ਕੀ ਨਿਆਜ ਸ਼ੀਰਣੀ ਦਈ,
ਪਰ ਕਹਿੰਦੇ ਵੇਖੋ ਜੀ, ਜਦੋਂ ਦੀ ਅਸੀਂ ਨਿਆਜ ਮੰਨੀ ਹੈ ਸੁਖਣਾ ਸੁਖੀ ਹੈ, ਜਾਂ ਇੱਥੇ ਸ਼ੀਰਣੀ ਦੇਣ ਵਾਸਤੇ ਸੁਖਣਾ ਸੁਖੀ ਹੈ,
ਤਬ ਕੀ ਇਨਹੋ ਮੰਦਗਤ ਲਈ,
ਉਦੋਂ ਦੇ ਠੰਡੇ ਹੋਏ ਨੇ ਤਾਂ ਜਾ ਕੇ ਡੇਮੂ ਸ਼ਾਂਤ ਹੋਏ ਨੇ, ਨਹੀਂ ਤਾਂ ਇਹ ਤਾਂ ਬਹੁਤ ਜ਼ਿਆਦਾ ਤੰਗ ਕਰ ਰਹੇ ਸੀ। ਪਰ ਜਦੋਂ ਅਸੀਂ ਇੱਥੇ ਸ਼ੀਰਨੀ ਮੰਨੀ ਜਾਂ ਇੱਥੇ ਨਿਆਜ ਸੁਖਣਾ ਸੁਖੀ ਹੈ, ਤਾਂ ਜਾ ਕੇ ਹੁਣ ਇਹ ਸ਼ਾਂਤ ਹੋਏ ਨੇ, ਠੰਡੇ ਹੋਏ ਨੇ, ਹੁਣ ਪਤਾ ਨਹੀਂ ਅਚਾਨਕ ਕਿੱਥੇ ਚਲੇ ਗਏ ਨੇ।
ਸਨੇ ਸਨੇ ਗਮਨੇ ਨੇ ਪਾਏ,
ਸਨੇ ਸਨੇ ਸਹਿਜੇ ਸਹਿਜੇ ਉਹ ਜਿੰਨੇ ਡੇਮੂ ਸਨ ਸਾਰੇ ਉੱਡ ਗਏ, ਕਿਤੇ ਹੋਰ ਆਸੇ ਪਾਸੇ ਨੂੰ ਚਲੇ ਗਏ, ਮੁੜ ਕੇ ਉਹ ਨਜ਼ਰ ਨਹੀਂ ਆਏ, ਨਹੀਂ ਦਿਸੇ।
ਜਾਨੀ ਜਾਏ ਨਾ ਗਏ ਕਿਸ ਥਾਂ,
ਕਹਿੰਦੇ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਗਏ, ਨਿਕਲੇ ਕਿੱਥੋਂ ਸੀ, ਅਚਾਨਕ ਉਸ ਲੱਠ ਦੇ ਵਿੱਚੋਂ ਪਤਾ ਨਹੀਂ ਕਿੱਥੋਂ ਆ ਗਏ, ਤੇ ਹੁਣ ਅਚਾਨਕ ਕਿੱਥੇ ਚਲੇ ਗਏ ਨੇ, ਕਿੱਥੇ ਜਾ ਕੇ ਲੁਕ ਗਏ ਨੇ, ਹੁਣ ਤਾਂ ਨਜ਼ਰ ਵੀ ਨਹੀਂ ਆ ਰਹੇ, ਪਤਾ ਵੀ ਨਹੀਂ ਲੱਗ ਰਿਹਾ।
ਕਿਤ ਤੇ ਨਿਕਸੇ ਲੱਠ ਨੇ ਪੋਲੀ,
ਕਹਿੰਦੇ ਹੈਰਾਨੀ ਤਾਂ ਇਸ ਗੱਲ ਦੀ ਹੈ ਵੀ ਜਿਹੜੀ ਇਹ ਲੱਠ ਹੈ, ਇਹ ਤਾਂ ਪੋਲੀ ਹੈ, ਪੋਲੀ ਕੋਈ ਨਹੀਂ, ਪਰ ਇਹਦੇ ਵਿੱਚੋਂ ਨਿਕਲੇ ਕਿਵੇਂ ਨੇ? ਚਲੋ ਜੇ ਛੱਤਾ ਵੀ ਹੋਵੇਗਾ ਵਿੱਚੋਂ 150 ਡੇਮੂ ਨਿਕਲਣਗੇ, ਪਰ ਇਹਦੇ ਵਿੱਚੋਂ ਤਾਂ ਹਜ਼ਾਰਾਂ ਦੀ ਗਿਣਤੀ ਚ ਡੇਮੂ ਪਰਿੰਡਾਂ ਨਿਕਲੀਆਂ ਬੜੀਆਂ ਜ਼ਹਿਰੀਲੀਆਂ। ਇਹ ਲੱਠ ਕਿਤੋਂ ਸਾਨੂੰ ਪੋਲੀ ਨਜ਼ਰ ਨਹੀਂ ਆਉਂਦੀ, ਜਾਂ ਤਾਂ ਹੋਵੇ ਨਾ ਵੀ ਅੰਦਰੋਂ ਇਹ ਲੱਠ ਪੋਲੀ ਹੁੰਦੀ ਤੇ ਅੰਦਰੋਂ ਇਹ ਪਰਿੰਡਾਂ ਨਿਕਲ ਆਈਆਂ, ਡੇਬੂ ਨਿਕਲ ਆਏ, ਪਰ ਇਹ ਤਾਂ ਪੋਲੀ ਵੀ ਕਿਤੋਂ ਨਹੀਂ ਦਿਸਦੀ।
ਮਨੋ ਕਿਨੋ ਇਨ ਥੈਲੀ ਖੋਲੀ,
ਕਹਿੰਦੇ ਏਦਾਂ ਜਾਪਦਾ ਮਾਨੋ ਕਿ ਕਿਸੇ ਨੇ ਨਾ ਡੇਮੂਆਂ ਦਾ ਥੈਲਾ ਖੋਲ ਦਿੱਤਾ, ਕੋਈ ਡੇਮੂਆਂ ਦਾ ਥੈਲਾ ਭਰਿਆ ਪਿਆ ਸੀ, ਲੱਗਦਾ ਕਿਸੇ ਨੇ ਇਹਦਾ ਥੈਲਾ ਹੀ ਖੋਲ ਦਿੱਤਾ। ਸਾਡੇ ਨਾਲ ਤਾਂ ਇਹੋ ਜਿਹੀ ਹਾਲਤ ਹੋਈ ਹੈ ਕਿ ਅਚਾਨਕ ਮਾਨੋ ਇਹਨਾਂ ਡੇਮੂਆਂ ਦੀ ਥੈਲੀ ਕਿਸੇ ਨੇ ਖੋਲ ਦਿੱਤੀ ਹੈ।
ਇੱਕੈ ਬਾਰ ਨਰਨ ਪਰ ਪਰੇ,
ਪਤਾ ਨਹੀਂ ਕਿਹੜੇ ਪਾਸਿਓ ਨਿਕਲ ਕੇ ਆਏ, ਇੱਕੋ ਵਾਰ ਸਾਰੇ ਬੰਦਿਆਂ ਤੇ ਟੁੱਟ ਕੇ ਪੈ ਗਏ, ਸਭ ਨੂੰ ਵੱਢਣ ਵਾਸਤੇ ਕੱਟਣ ਵਾਸਤੇ ਪੈ ਗਏ।
ਮਨੋ ਤੀਰ ਕਿਨ ਛੋਰਨ ਕਰੇ,
ਏਦਾਂ ਉੱਡ ਕੇ ਆ ਕੇ ਪਏ ਸਿਪਾਹੀਆਂ ਦੇ ਉੱਤੇ ਸਾਡੇ ਉੱਤੇ, ਕਹਿੰਦੇ ਮਾਨੋ ਜਿਵੇਂ ਕਮਾਨ ਚੋਂ ਤੀਰ ਨਿਕਲ ਕੇ ਆਉਂਦੇ ਨੇ, ਜਿਵੇਂ ਕਮਾਨ ਚੋਂ ਕਿਸੇ ਨੇ ਤੀਰ ਸੇਧ ਸੇਧ ਕੇ ਛੱਡੇ ਹੋਣ, ਤੀਰਾਂ ਵਾਂਗਰ ਉੱਡਦੇ ਆਉਂਦੇ ਸੀ ਸਿੱਧੇ, ਜਿਵੇਂ ਕਮਾਨ ਚੋਂ ਤੀਰ ਨਿਕਲ ਕੇ ਆਉਂਦੇ ਨੇ।
ਇਤਿਆਦਕ ਅਨੇਕ ਕਹਿ ਬਾਤ,
ਇੱਦਾਂ ਹੁਣ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਕਰਦੇ ਲੋਕ, ਕਿਉਂਕਿ ਲੋਕਾਂ ਦਾ ਸੁਭਾਅ ਹੈ ਉਹ ਕਦੇ ਵੀ ਕਿਸੇ ਪ੍ਰਕਾਰ ਨਾਲ ਰਾਜੀ ਪ੍ਰਸੰਨ ਨਹੀਂ ਹੁੰਦੇ, ਜਿਹੋ ਜਿਹਾ ਉਹਨਾਂ ਨੂੰ ਨਜ਼ਰ ਆਉਂਦਾ ਉਦਾਂ ਦਾ ਬੋਲਣਾ ਸ਼ੁਰੂ ਕਰ ਦਿੰਦੇ ਨੇ। ਹਰ ਇੱਕ ਦਾ ਨਜ਼ਰੀਆ ਦ੍ਰਿਸ਼ਟੀ ਆਪਣੀ ਆਪਣੀ ਹੁੰਦੀ ਹੈ। ਇਹੀ ਸਿਪਾਹੀ ਜਿਹੜੇ ਪਹਿਲਾਂ ਕਹਿੰਦੇ ਸੀ ਜੀ ਪੈਰੋਂ ਦੀ ਲੱਠ ਤੋੜੀਏ ਤਾਂ ਬੜਾ ਪਖੰਡ ਹੈ ਇੱਥੇ, ਉਹੀ ਹੁਣ ਕਹਿ ਰਹੇ ਨੇ ਕਹਿੰਦੇ ਜੀ ਇੱਥੇ ਤੇ ਕਰਾਮਾਤ ਹੈ, ਜਦੋਂ ਕੁਝ ਡੇਮੂਆਂ ਨੇ ਵੱਢਿਆ ਕੱਟਿਆ ਹਾਲਤ ਏਦਾਂ ਦੀ ਹੋਈ ਤੇ ਉਦਾਂ ਦੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਹਰ ਇੱਕ ਬੰਦੇ ਦਾ ਆਪਣਾ ਸੁਭਾਅ ਹੈ, ਉਹਨੇ ਆਪਣੀ ਬਿਰਤੀ ਮੁਤਾਬਕ ਗੱਲ ਕਰਨੀ ਹੁੰਦੀ, ਜਿਹੋ ਜੀ ਕਿਸੇ ਦੀ ਮਨਸਾ ਹੁੰਦੀ, ਅੰਦਰ ਦੀ ਮਨੋਦਸ਼ਾ ਹੁੰਦੀ ਹੈ, ਮਨੋਦਸ਼ਾ ਮੁਤਾਬਕ ਇਨਸਾਨ ਬੋਲਦਾ। ਕਿਸੇ ਦੇ ਸਰੀਰ 'ਚ ਦਰਦ ਹੋ ਰਹੀ ਹੋਵੇ, ਉਹਦੇ ਕੋਲ ਜਾ ਕੇ ਤੁਸੀਂ ਬ੍ਰਹਮ ਗਿਆਨ ਦੀ ਗੱਲ ਕਰਨ ਲੱਗ ਪੋ, ਉਹਨੇ ਬ੍ਰਹਮ ਗਿਆਨ ਦੀ ਗੱਲ ਥੋੜ੍ਹੀ ਫਿਰ ਸੁਣਨੀ ਕਰਨੀ, ਉਹਨੇ ਤੇ ਆਪਣੀ ਮਨੋਦਸ਼ਾ ਮੁਤਾਬਕ ਜੋ ਉਹਦੀ ਹਾਲਤ ਹੋ ਰਹੀ ਹੈ ਉਸ ਵੇਲੇ ਉਹਨੇ ਉਹੀ ਕਹਿਣਾ ਕਿ ਬਈ ਮੈਨੂੰ ਤਾਂ ਦਰਦ ਹੋ ਰਹੀ ਹੈ, ਭਿਆਨਕ, ਤੂੰ ਮੈਨੂੰ ਬ੍ਰਹਮ ਗਿਆਨ ਦੀਆਂ ਗੱਲਾਂ ਸੁਣਾਉਂਦਾ, ਕੋਈ ਦਵਾਈ ਦੀ ਗੱਲ ਕਰ, ਵੀ ਜੇ ਕੋਈ ਔਖ ਦੀ ਦੇ ਸਕਦਾ ਤਾਂ ਦੇ। ਮਨੋਦਸ਼ਾ ਮੁਤਾਬਕ ਹਮੇਸ਼ਾ ਇਨਸਾਨ ਬੋਲ ਬੋਲਦਾ, ਜੈਸੀ ਕਿਸੇ ਦੀ ਮਨਸਾ ਮਨੋਦਸ਼ਾ ਹੈ। ਹੁਣ ਪਹਿਲਾਂ ਮਨੋਦਸ਼ਾ ਸੀ ਇਹਨਾਂ ਦੀ ਉਸ ਲੱਠ ਨੂੰ ਤੋੜਨ ਦੀ, ਉਹ ਤੋੜ ਦਿੱਤੀ, ਮੁੜ ਕੇ ਮਨੋਦਸ਼ਾ ਡੇਮੂਆਂ ਨੇ ਹੋਰ ਬਣਾ ਦਿੱਤੀ। ਇਹ ਤਾਂ ਕੁਦਰਤੀ ਤੌਰ ਤੇ ਹੈ, ਇਹਨੂੰ ਕੋ ਆਪਾਂ ਅਜਮਤ ਜਾਂ ਕਰਾਮਾਤ ਨਹੀਂ ਕਹਿ ਸਕਦੇ ਵੀ ਕੋਈ ਕਰਾਮਾਤ ਹੋਈ ਹੈ ਉੱਥੇ, ਇਹ ਤਾਂ ਸੁਭਾਵਕ ਸੀ ਉੱਥੋਂ ਡੇਮੂ ਨਿਕਲਣੇ, ਪੁਰਾਣੀ ਜਗ੍ਹਾ ਹੈ, ਪੁਰਾਣੀ ਲੱਠ ਸੀ। ਪਰ ਹੁਣ ਇਹਨਾਂ ਦੀ ਮਨੋਦਸ਼ਾ ਉਹੋ ਜਿਹੀ ਬਣ ਗਈ, ਕਹਿੰਦੇ ਨਹੀਂ ਕਰਾਮਾਤ ਹੈ, ਧਾਰਮਿਕ ਸਥਾਨ ਤੇ ਆ ਕੁਝ ਹੋਇਆ। ਜਦੋਂ ਕਿਸੇ ਧਾਰਮਿਕ ਸਥਾਨ ਤੇ ਕੋਈ ਸੈਂਸ ਰੂਪ ਦੇ ਵਿੱਚ ਵੀ ਕੋਈ ਏਦਾਂ ਦਾ ਕੰਮ ਹੁੰਦਾ ਤਾਂ ਵੀ ਲੋਕ ਕਰਾਮਾਤ ਹੀ ਮੰਨਦੇ ਨੇ, ਤਾਂ ਵੀ ਲੋਕ ਅਜਮਤ ਹੀ ਮੰਨਦੇ ਨੇ। ਅੱਜ ਤੋਂ ਕੁਝ ਸਾਲ ਪਹਿਲਾਂ ਧਾਰਮਿਕ ਸਥਾਨਾਂ ਵਿੱਚ ਮੂਰਤੀਆਂ ਦੁੱਧ ਪੀਣ ਲੱਗ ਪਈਆਂ, ਇਹ ਗੱਲ ਤਮਾ ਦਿੱਤੀ ਗਈ ਕਿ ਮੂਰਤੀਆਂ ਦੁੱਧ ਪੀ ਰਹੀਆਂ। ਪਰ ਉਹ ਜਿਹੜੀਆਂ ਸਿਰਫ ਸਫੇਦ ਰੰਗ ਦੀਆਂ ਮੂਰਤੀਆਂ ਨੇ ਉਹ ਦੁੱਧ ਪੀਂਦੀਆਂ ਨੇ, ਇਹ ਗੱਲ ਤੁੰਬਾਈ ਗਈ। ਲੋਕਾਂ ਨੇ ਕਰਾਮਾਤ ਮੰਨ ਲਈ, ਹਜ਼ਾਰਾਂ ਲੋਕ ਉਹਨਾਂ ਮੰਦਰਾਂ ਵਿੱਚ, ਸਾਡੇ ਸਿੱਖ ਵੀ ਚਲੇ ਗਏ। ਅਸੀਂ ਉਹਨਾਂ ਸਕੂਲਾਂ ਸਮਿਆਂ 'ਚ ਕਲਾ ਛੋਟੇ ਹੁੰਦਿਆਂ ਸਕੂਲ 'ਚ ਪੜ੍ਹਦੇ ਸੀ, ਸਾਡੇ ਸਕੂਲ ਨਾਲ ਮੰਦਰ ਅਸੀਂ ਵੀ ਚਲੇ ਗਏ ਵੇਖਣ ਵੀ ਉੱਥੇ ਮੂਰਤੀਆਂ ਦੁੱਧ ਪੀ ਰਹੀਆਂ। ਪਰ ਅਸਲੀਅਤ ਇਹ ਸੀ ਕਿ ਉਹ ਜਿਹੜੀਆਂ ਮੂਰਤੀਆਂ ਦੁੱਧ ਨਹੀਂ ਸੀ ਪੀ ਰਹੀਆਂ, ਸਫੇਦ ਰੰਗ ਦੀਆਂ ਮੂਰਤੀਆਂ ਵਿੱਚੋਂ ਦੁੱਧ ਦੀ ਧਾਰਾ ਥੱਲੇ ਚਲੀ ਜਾਂਦੀ ਸੀ ਤੇ ਇਦਾਂ ਪ੍ਰਤੀਤ ਹੁੰਦਾ ਸੀ ਕਿ ਦੁੱਧ ਮੂਰਤੀਆਂ ਦੇ ਮੂੰਹ ਵਿੱਚ ਪੈ ਰਿਹਾ। ਸੁਭਾਵਕ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਈ ਵਾਰੀ ਉੱਡ ਜਾਂਦੀਆਂ ਨੇ ਔਰ ਲੋਕ ਉਹਨਾਂ ਨੂੰ ਸੱਚ ਮੰਨ ਲੈਂਦੇ ਵੀ ਕਰਾਮਾਤ ਹੈ, ਅਜ਼ਮਤ ਹੈ, ਜੇ ਕਿਸੇ ਧਾਰਮਿਕ ਸਥਾਨ ਤੇ ਇਦਾਂ ਦੀ ਖੇਡ ਹੋ ਜਾਏ। ਹਾਂ, ਧਰਮ ਸਥਾਨਾਂ ਤੇ ਕਰਾਮਾਤ ਵੀ ਵਰਤਦੀ ਹੈ, ਗੁਰੂ ਦੀ ਪ੍ਰਤੱਖ ਜ਼ਾਹਰ ਕਲਾ ਵੀ ਕਈ ਥਾਵਾਂ ਤੇ ਵਰਤਦੀ ਹੈ, ਪਰ ਉਹ ਜ਼ਿਆਦਾ ਤੌਰ ਤੇ ਨਹੀਂ ਹੁੰਦੀ, ਬਹੁਤ ਘੱਟ ਤੌਰ ਤੇ। ਕੋਈ ਵਿਰਲਾ ਜਿਹਦੇ ਤੇ ਮਹਾਰਾਜ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਣ, ਰਹਿਮਤ ਦ੍ਰਿਸ਼ਟੀ ਕਰ ਦੇਣ ਤੇ ਇੱਥੇ ਆ ਕੇ ਸਤਿਗੁਰਾਂ ਦੀ ਦਇਆ ਨਾਲ ਕੈਂਸਰ ਵੀ ਠੀਕ ਹੋਈ, ਕਰਾਮਾਤ ਤੋਂ ਛੋਟੀ ਨਹੀਂ ਹੈ। ਜੇ ਮਹਾਰਾਜ ਜੀ ਦੇ ਦਰਬਾਰ ਵਿੱਚ ਆ ਕੇ ਸੈਂਕੜੇ ਲੋਕਾਂ ਦੀਆਂ ਕੈਂਸਰਾਂ ਤੱਕ ਠੀਕ ਹੋ ਗਈਆਂ, ਜਿਹੜੀਆਂ ਲਾ ਇਲਾਜ ਕਹੀਆਂ ਜਾਂਦੀਆਂ ਸੀ, ਅੰਨਿਆਂ ਨੂੰ ਅੱਖਾਂ ਮਿਲ ਗਈਆਂ, ਗੂੰਗਿਆਂ ਨੂੰ ਜ਼ੁਬਾਨਾਂ ਮਿਲ ਗਈਆਂ, ਇਹੋ ਜਿਹੀ ਕਰਾਮਾਤ ਕਲਾ ਗੁਰੂ ਸਾਹਿਬ ਦੀ ਵਰਤਦੀ ਹੈ, ਇਹ ਕਲਾ ਹੈ ਗੁਰੂ ਦੀ, ਤਾਂ ਜੋ ਲੋਕਾਂ ਦੇ ਹਿਰਦੇ ਵਿੱਚ ਗੁਰੂ ਘਰ ਪ੍ਰਤੀ ਸ਼ਰਧਾ ਜਿਹੜੀ ਆ ਉਹ ਪਰਪੱਕ ਹੋ ਜਾਏ, ਹੋਰ ਭਾਵਨਾ ਮਜ਼ਬੂਤ ਹੋ ਜਾਏ। ਇਸ ਕਰਕੇ ਇਹੋ ਜਿਹੀ ਕਲਾ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਵਿਖਾ ਦਿੱਤੇ ਨੇ। ਸੋ ਆਮ ਕਰਕੇ ਜ਼ਿਆਦਾ ਤੌਰ ਤੇ ਇੱਦਾਂ ਦੀਆਂ ਗੱਲਾਂ ਹੁੰਦੀਆਂ, ਜਿਵੇਂ ਇਹ ਹੁਣ ਕਹਿਣ ਲੱਗ ਪਏ, ਕਹਿੰਦੇ ਜੀ ਇੱਥੇ ਤਾਂ ਅਜ਼ਮਤ ਹੈ, ਭੈਰੋਂ ਦੀ ਲੱਠ ਦੇ ਵਿੱਚੋਂ ਡੇਮੂ ਕਿੱਥੋਂ ਨਿਕਲ ਆਏ, ਹਜ਼ਾਰਾਂ ਦੀ ਗਿਣਤੀ 'ਚ ਨਿਕਲ ਆਏ, ਜਦੋਂ ਸੀਰ ਨਹੀਂ ਮੰਨੀ, ਕਹਿੰਦੇ ਜੀ ਉਦੋਂ ਵੇਖੋ ਜੀ ਸਾਰੇ ਸ਼ਾਂਤ ਹੋ ਗਏ, ਉਹ ਸਾਰੇ ਪਤਾ ਨਹੀਂ ਕਿੱਧਰ ਉੱਡ ਗਏ। ਇੱਦਾਂ ਉਹ ਜਿੰਨੇ ਸਿਪਾਹੀ ਨੇ ਮਨੋ ਦਸ਼ਾ ਜਿਹੋ ਜੀ ਬਣ ਗਈ ਨਾ, ਉਹ ਮਨੋ ਦਸ਼ਾ ਮੁਤਾਬਕ ਉਸੇ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ।
ਲੱਠ ਕੀ ਅਜ਼ਮਤ ਭੀ ਬਖਿਆਤ,
ਕਹਿੰਦੇ ਜੀ ਵੇਖੋ ਇਸ ਲੱਠ ਦੀ ਕਰਾਮਾਤ ਹੈ, ਉਹ ਅਜ਼ਮਤ ਸਾਰੇ ਪਾਸੇ ਪ੍ਰਗਟ ਹੋ ਗਈ ਹੈ।
ਕੀਨਸ ਕੂਚ ਨੋਰੰਗੇ ਡੇਰਾ,
ਔਰੰਗਜ਼ੇਬ ਨੇ ਹੋਰ ਵੀ ਕਈ ਮੰਦਰ ਕਾਸ਼ੀ ਵਿੱਚ ਢਾਏ, ਬਹੁਤ ਸਾਰੇ ਮੰਦਰਾਂ ਨੂੰ ਨੇਸ ਤੋਂ ਨਾਬੂਦ ਕੀਤਾ, ਮੰਦਰਾਂ ਨੂੰ ਪਤਿਤ ਕੀਤਾ, ਪਵਿੱਤਰ ਜਿਹੜੇ ਪਾਵਨ ਮੰਦਰ ਸੀ ਉਹਨਾਂ ਵਿੱਚ ਪਤਿਤ ਪੁਣਾ ਕੀਤਾ, ਗਊਆਂ ਤੱਕ ਉਹਨਾਂ ਮੰਦਰਾਂ ਵਿੱਚ ਵੱਢੀਆਂ ਗਈਆਂ, ਗਊਆਂ ਦਾ ਮਾਸ ਉਹਨਾਂ ਮੰਦਰਾਂ 'ਚ ਸੁੱਟਿਆ ਗਿਆ, ਇੰਨਾ ਜ਼ਿਆਦਾ ਗਿਲਾਨੀ ਵਾਲੇ ਕੰਮ ਕੀਤੇ। ਇਹੋ ਜਿਹੇ ਕਰਮ ਕਰਨ ਤੋਂ ਬਾਅਦ ਔਰੰਗਜ਼ੇਬ ਕਾਸ਼ੀ ਤੋਂ ਵਾਪਸ ਆਪਣੀ ਰਾਜਧਾਨੀ, ਇਹਦੀ ਰਾਜਧਾਨੀ ਹੈ ਦਿੱਲੀ, ਇਹ ਆਪਣੀ ਰਾਜਧਾਨੀ ਦਿੱਲੀ ਵਿੱਚ ਵਾਪਸ ਆ ਗਿਆ।
ਨਿਜ ਰਾਜਧਾਨੀ ਕੋ ਕੀਏ ਫੇਰਾ,
ਇਹਨੇ ਆਪਣੀ ਰਾਜਧਾਨੀ ਵੱਲ ਫੇਰਾ ਕੀਤਾ, ਕਾਸ਼ੀ ਤੋਂ ਇਹਨੇ ਆਪਣੇ ਡੇਰੇ ਦਾ ਕੂਚ ਕੀਤਾ ਔਰ ਆਪਣੀ ਰਾਜਧਾਨੀ ਦਿੱਲੀ ਚ ਪਹੁੰਚਿਆ ਹੈ।
ਦ੍ਵੈ ਗੋਰੇ ਲਾਗੇ ਲਣ ਬੀਚ,
ਕਹਿੰਦੇ ਉਹ ਜਿਹੜੀ ਲੱਠ ਸੀ ਉਹਨੂੰ ਦੋ ਗੋਲੇ ਵੱਜੇ, ਦੋ ਹੀ ਤੋਪ ਦੇ ਗੋਲੇ ਮਾਰੇ, ਪਹਿਲਾਂ ਮਾਰਿਆ ਇੱਕ ਭੂੰਡ ਨਿਕਲਿਆ ਸੀ, ਦੁਬਾਰਾ ਫਿਰ ਜਦੋਂ ਗੋਲਾ ਮਾਰਿਆ ਫਿਰ ਸੈਂਕੜੇ ਡੇਮੂ ਵਿੱਚੋਂ ਨਿਕਲ ਆਏ ਸਨ। ਕਹਿੰਦੇ ਦੋ ਗੋਲੇ ਉਸ ਭੈਰੋਂ ਦੀ ਲੱਠ ਦੇ ਉੱਤੇ ਮਾਰੇ ਗਏ।
ਰਹੇ ਚਿੰਨ ਪਿਖ ਉਚਿਆਰ ਨੀਚ,
ਕਹਿੰਦੇ ਉਹ ਦੋ ਗੋਲੇ ਵੱਜਣ ਦੇ ਬਾਕੀ ਉਹ ਲੱਠ ਉਸੇ ਤਰ੍ਹਾਂ ਖੜੀ ਰਹੀ, ਨਹੀਂ ਤਾਂ ਸਾਰੀ ਪੁੱਟਣੀ ਸੀ, ਔਰੰਗਜ਼ੇਬ ਦਾ ਹੁਕਮ ਸੀ। ਪਰ ਜਦੋਂ ਡੇਮੂ ਨਿਕਲ ਆਏ ਤੇ ਸਿਰਫ ਓਨੀ ਕੁ ਲੱਠ ਰੱਖੀ, ਬਾਕੀ ਦੋ ਗੋਲੇ ਵੱਜ ਕੇ ਉੱਤੋਂ ਕਹਿੰਦੇ ਥੋੜੇ ਜੇ ਚਿੰਨ ਉਹ ਕਾਫੀ ਲੰਮੇ ਸਮੇਂ ਤੱਕ ਰਹੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਉਹ ਚਿੰਨ ਸਨ ਉਹ ਕਾਫੀ ਲੰਮੇ ਸਮੇਂ ਤੱਕ ਰਹੇ, ਊਚ ਨੀਚ ਬਹੁਤ ਸਾਰੇ ਲੋਕ ਵੇਖਦੇ ਰਹੇ ਕਿ ਔਰੰਗਜ਼ੇਬ ਨੇ ਲੱਠ ਤੋੜੀ, ਬਾਅਦ ਵਿੱਚ ਵੀ ਲੋਕ ਵੇਖਦੇ ਰਹੇ।
ਚਿਰੰਕਾਲ ਪੁਨ ਪੀਛੇ ਰਹੀ,
ਕਾਫੀ ਲੰਮੇ ਸਮੇਂ ਤੱਕ ਔਰੰਗਜ਼ੇਬ ਦੇ ਉਸ ਲੱਠ ਤੇ ਗੋਲੇ ਛੱਡਣ ਤੋਂ ਬਾਅਦ ਕਾਫੀ ਸਮੇਂ ਤੱਕ ਉਹ ਲੱਠ ਉਸੇ ਤਰ੍ਹਾਂ ਖੜੀ ਰਹੀ।
ਖਾਂਡ ਪਰੇ ਦ੍ਵੈ ਸਭੋਂ ਲਈ,
ਉਹਦੇ ਚ ਦੋ ਟੋਏ ਪਏ ਹੋਏ ਸੀ, ਜਿੱਥੇ ਦੋ ਗੋਲੇ ਵੱਜੇ ਉੱਥੇ ਉਸ ਲੱਠ ਦੇ ਵਿੱਚ ਦੋ ਟੋਏ ਪਏ ਹੋਏ ਸਨ, ਦੋ ਖੱਡੇ ਪਏ ਹੋਏ, ਉਹ ਸਾਰਿਆਂ ਨੇ ਵੇਖੇ।
ਪੁਨੇ 1860,
ਕਹਿੰਦੇ ਫਿਰ ਜਦੋਂ 1860 ਸੰਮਤ ਬਿਕਰਮੀ ਦਾ ਸਾਲ ਆਇਆ, 1860 ਸੰਮਤ ਬੇਕਰਮੀ ਦਾ ਸਾਲ ਆਇਆ
ਭਇਓ ਬਿਗਨ ਤਿਸ ਪੈਰ ਲਾਠ
ਕਹਿੰਦੇ ਫਿਰ ਉਹ ਜਿਹੜੀ ਭੈਰੋਂ ਦੀ ਲਾਠ ਸੀ ਫਿਰ ਦੁਬਾਰਾ ਬਿਗਨ ਉਹਦੇ ਤੇ ਪਿਆ ਇੱਕ ਵਾਰੀ ਤਾਂ ਔਰੰਗਜ਼ੇਬ ਨੇ ਹਮਲਾ ਕੀਤਾ ਕਾਂਸ਼ੀ ਵਿਚ ਔਰੰਗਜ਼ੇਬ ਦੇ ਹਮਲੇ ਤੋਂ ਤਕਰੀਬਨ 150 ਸਾਲ ਬਾਅਦ ਦੁਬਾਰਾ ਫਿਰ ਉਸ ਭੈਰੋਂ ਦੀ ਲੱਠ ਦੇ ਉੱਤੇ ਵਿਘਨ ਆਇਆ ਫਿਰ ਉਹਦੇ ਤੇ ਸਮੱਸਿਆ ਆਈ
ਹਿੰਦੁਆਇਨ ਅਰਬੋ ਤੁਰਕਾਨਾ
ਉੱਥੇ ਹਿੰਦੂਆਂ ਤੇ ਮੁਸਲਮਾਨਾਂ ਦਾ ਆਪਸੀ ਜੰਗ ਛਿੜ ਗਿਆ ਕਾਂਸ਼ੀ ਵਿਚ ਹਿੰਦੂ ਮੁਸਲਮਾਨ ਫਿਰਕਾ ਪ੍ਰਸਤੀ ਦੀ ਅੱਗ ਜਿਹੜੀ ਆਮ ਕਰਕੇ ਕਈ ਥਾਵਾਂ ਤੇ ਲੱਗ ਜਾਂਦੀ ਹੈ ਤੇ 1860 ਸੰਮਤ ਬੇਕਰਮੀ ਵਿਚ ਕਾਂਸ਼ੀ ਵਿਚ ਰੋਲਾ ਪਿਆ ਮੁਸਲਮਾਨ ਤੇ ਹਿੰਦੂਆਂ ਦੇ ਆਪਸੀ ਦੰਗੇ ਹੋਏ
ਬਦਿਓ ਪਰਸ ਪਰ ਬਾਦ ਮਾਨਾ
ਪਰਸ ਪਰ ਆਪਸ ਵਿਚ ਬਹੁਤ ਜ਼ਿਆਦਾ ਉਹਨਾਂ ਦਾ ਵਿਵਾਦ ਵੱਧ ਗਿਆ ਹਿੰਦੂਆਂ ਤੇ ਮੁਸਲਮਾਨਾਂ ਦੀ ਬਹੁਤ ਜ਼ਿਆਦਾ ਲੜਾਈ ਹੋਈ
ਕਾਂਸ਼ੀ ਪੁਰੀ ਸਪਰਦਾ ਬਾਡੀ
ਕਾਂਸ਼ੀ ਦੇ ਵਿਚ ਬਹੁਤ ਜ਼ਿਆਦਾ ਸਪਰਦਾ ਵਧੀ ਬਹੁਤ ਜ਼ਿਆਦਾ ਭਾਰੀ ਦੰਗਿਆਂ ਦੀ ਅੱਗ ਚ ਕਾਂਸ਼ੀ ਸੜਨ ਲੱਗਾ
ਦੋ ਦਿਸ਼ ਤੇ ਰਿਸ ਉਪਜੀ ਗਾਡੀ
ਦੋਵਾਂ ਪਾਸਿਓਂ ਲੋਕ ਬੜੇ ਗੁੱਸੇ ਚ ਆਏ ਮੁਸਲਮਾਨ ਵੀ ਬੜੇ ਗੁੱਸੇ ਚ ਆਏ ਹਿੰਦੂ ਵੀ ਬੜੇ ਰੋਸ ਵਿਚ ਗੁੱਸੇ ਵਿਚ ਆ ਕੇ ਇੱਕ ਦੂਜੇ ਦੇ ਖੂਨ ਦੇ ਤੇ ਉਹਨਾਂ ਦੇ ਧਰਮ ਸਥਾਨਾਂ ਦੇ ਦੁਸ਼ਮਣ ਬਣ ਗਏ
ਹਿੰਦੂ ਮਿਲ ਸੰਭੂ ਬਲ ਪਾਰਾ
ਜਿੱਥੇ ਹਿੰਦੂਆਂ ਦਾ ਜ਼ੋਰ ਪਿਆ ਹਿੰਦੂਆਂ ਨੇ ਇਕੱਠੇ ਹੋ ਕੇ ਬਹੁਤ ਸਾਰੇ ਹਿੰਦੂਆਂ ਨੇ ਇਕੱਤਰ ਹੋ ਕੇ
ਦਾਇਓ ਜੈ ਇਮਾਮ ਕੋ ਬਾਰਾ
ਕਾਂਸ਼ੀ ਦੇ ਵਿਚ ਜਿਹੜੀ ਉਹਨਾਂ ਦੀ ਵੱਡੀ ਮਸਜਿਦ ਸੀ ਇਮਾਮ ਦੀ ਉੱਥੇ ਆ ਕੇ ਉਹਨਾਂ ਨੇ ਮਸਜਿਦ ਨੂੰ ਅੱਗ ਲਾ ਦਿੱਤੀ ਜਿੱਥੇ ਹਿੰਦੂਆਂ ਦਾ ਜ਼ੋਰ ਪਿਆ ਉਹਨਾਂ ਨੇ ਮੁਸਲਮਾਨਾਂ ਦੀ ਜਿਹੜੀ 1860 ਸੰਮਤ ਬਿਕਰਮੀ ਦੇ ਇਹ ਦੰਗਿਆਂ ਦਾ ਜ਼ਿਕਰ ਹੋ ਰਿਹਾ ਜਦੋਂ ਦੁਬਾਰਾ ਉਹ ਲੱਠ ਦਾ ਨੁਕਸਾਨ ਹੋਇਆ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਹਿੰਦੇ ਫਿਰ ਜਦੋਂ ਹਿੰਦੂ ਰਲ ਗਏ ਬਹੁਤ ਉਹਨਾਂ ਦਾ ਜ਼ੋਰ ਪਿਆ ਤੇ ਉਹਨਾਂ ਨੇ ਇਕੱਠੇ ਹੋ ਕੇ ਮੁਸਲਮਾਨਾਂ ਦੀ ਜਿਹੜੀ ਮਸਜਿਦ ਸੀ ਉਹਦੇ ਚ ਅੱਗ ਲਾ ਦਿੱਤੀ ਮਸੀਤ ਅੱਗ ਲਾ ਕੇ ਸਾੜ ਦਿੱਤੀ
ਜੋਂ ਦਿਸ਼ ਤੇ ਪਾਵਕ ਜਵਲ ਤਾਈ
ਚਾਰੇ ਪਾਸਿਓ ਮਸੀਤ ਦੇ ਉਹਨਾਂ ਨੇ ਅੱਗ ਲਾ ਕੇ ਅੱਗ ਦੇ ਭੇਟ ਕਰ ਦਿੱਤਾ ਮਸੀਤ ਨੂੰ
ਹਨਿਓ ਤੁਰਕ ਤਬ ਅਰਿਓ ਜੋ ਆਈ
ਤੇ ਜਿਹੜੇ ਮੁਸਲਮਾਨ ਨੇ ਰੋਕਣ ਦਾ ਯਤਨ ਕੀਤਾ ਉਹਨੂੰ ਵੱਢ ਦਿੱਤਾ ਹਿੰਦੂਆਂ ਨੇ ਕੱਟ ਦਿੱਤਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ
ਇਕੱਠੋ ਹੋਏ ਕਰ ਤੁਰਕਾਨਾ
ਮੁਸਲਮਾਨਾਂ ਨੇ ਆਖਿਆ ਵੀ ਇਹਨਾਂ ਨੇ ਸਾਡੀ ਮਸੀਤ ਸਾੜੀ ਆ ਅਸੀਂ ਇਹਨਾਂ ਕੋਲੋਂ ਬਦਲਾ ਲੈਣਾ ਹੁਣ ਜਦੋਂ ਤੁਰਕਾਂ ਦਾ ਜ਼ੋਰ ਪਿਆ ਮੁਸਲਮਾਨ ਇਕੱਠੇ ਹੋ ਗਏ ਉਹਨਾਂ ਨੇ ਬਹੁਤ ਸਾਰੇ ਮੁਸਲਮਾਨਾਂ ਨੇ ਇਕੱਠੇ ਹੋ ਕੇ
ਸ਼ਸਤਰ ਸੰਭਾਲ ਪਏ ਸਾਵਧਾਨਾ
ਉਹ ਸ਼ਸਤਰ ਸੰਭਾਲ ਕੇ ਸਾਵਧਾਨ ਹੋ ਗਏ ਮੁਸਲਮਾਨ ਇਕੱਠੇ ਹੋ ਕੇ ਸ਼ਸਤਰ ਸੰਭਾਲ ਕੇ ਉਹ ਵੀ ਸਾਵਧਾਨ ਹੋ ਕੇ ਆ ਗਏ
ਕਈ ਹਜ਼ਾਰ ਮਿਲੇ ਹਿਤ ਯੁੱਧ
ਹਜ਼ਾਰਾਂ ਦੀ ਗਿਣਤੀ ਚ ਮੁਸਲਮਾਨ ਇਕੱਠੇ ਹੋ ਕੇ ਆ ਗਏ ਵੀ ਜਿਹੜਾ ਅੱਗੇ ਆਏਗਾ ਸਾਫ ਕਰ ਦਿਆਂਗੇ ਬਸ ਜਿਹੜਾ ਵੀ ਅੱਗੇ ਆਏਗਾ ਵੱਢ ਸੁੱਟਾਂਗੇ ਏਦਾਂ ਦੀ ਬਿਰਤੀ ਲੈ ਕੇ ਇਕੱਠੇ ਹੋ ਕੇ ਆ ਗਏ
ਮਾਰੇ ਮਾਰੇ ਵੱਡੇ ਹੋ ਅਤ ਕ੍ਰੁੱਧ
ਮਾਰਦੇ ਨੇ ਮਰਦੇ ਨੇ ਕਹਿੰਦੇ ਮਾਰਨ ਮਰਨ ਤੱਕ ਆ ਪਹੁੰਚੇ ਬਹੁਤ ਜ਼ਿਆਦਾ ਕ੍ਰੋਧ ਉਹਨਾਂ ਸਾਰੇ ਮੁਸਲਮਾਨਾਂ ਦੇ ਅੰਦਰ ਸੀ ਰੋਸ ਬੜਾ ਸੀ ਉਹਨਾਂ ਨੂੰ ਕਿ ਸਾਡਾ ਧਰਮ ਸਥਾਨ ਇਹਨਾਂ ਨੇ ਸਾੜਿਆ ਸਾਡੀ ਮਸਜਿਦ ਨੂੰ ਅੱਗ ਲਾਈ ਹੈ ਬਹੁਤ ਜ਼ਿਆਦਾ ਭਾਰੀ ਰੋਸ ਤੇ ਗੁੱਸਾ ਸੀ ਉਹਨਾਂ ਮੁਸਲਮਾਨਾਂ ਅੰਦਰ
ਲੱਠ ਪੈਰਵ ਕੀ ਚੋਂ ਦਿਸ਼ ਘੇਰੀ
ਉਹਨਾਂ ਨੇ ਜਿਹੜੀ ਪੈਰੋਂ ਦੀ ਲੱਠ ਸੀ ਨਾ ਉਹਨੂੰ ਆ ਕੇ ਘੇਰ ਲਿਆ ਕਹਿੰਦੇ ਜਿਹੜਾ ਕੰਮ ਔਰੰਗਜ਼ੇਬ ਵਿੱਚੇ ਛੱਡ ਕੇ ਗਿਆ ਨਾ ਉਹਨੂੰ ਹੁਣ ਅਸੀਂ ਪੂਰਾ ਕਰਦੇ ਔਰੰਗਜ਼ੇਬ ਕੋਲੋਂ ਤਾਂ ਨਹੀਂ ਇਹ ਲੱਠ ਖਤਮ ਹੋਈ ਪਰ ਇਹਨੂੰ ਹੁਣ ਅਸੀਂ ਖਤਮ ਕਰਾਂਗੇ ਉਹ ਜਿੰਨੇ ਮੁਸਲਮਾਨ ਇਹ 1860 ਦਾ ਬਚਨ ਹੈ ਉਦੋਂ ਦੀ ਇਹ ਵਿਥਿਆ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਕਿ ਫਿਰ ਉਹਨਾਂ ਸਾਰੇ ਮੁਸਲਮਾਨਾਂ ਨੇ ਇਕੱਠੇ ਹੋ ਕੇ ਜਿਹੜੀ ਪੈਰੋਂ ਦੀ ਲੱਠ ਸੀ ਉਹਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ
ਭਏ ਸੁਚੇਤ ਤੁਰਕ ਤਿਸ ਬੇਰੀ
ਉਹ ਸਾਰੇ ਤੁਰਕ ਸੁਚੇਤ ਹੋ ਗਏ ਚਾਰੇ ਪਾਸਿਓਂ ਸੁਚੇਤ ਹੋ ਕੇ ਸਾਵਧਾਨ ਹੋ ਕੇ ਉਹਨਾਂ ਨੇ ਸਮੁੰਦਰ ਨੂੰ ਘੇਰ ਲਿਆ
ਈਂਧਨ ਬੋ ਸਕੇਲ ਕਰ ਲੀਨਸ
ਇਹਨਾਂ ਨੇ ਬਹੁਤ ਸਾਰਾ ਬਾਲਣ ਲਿਆਂਦਾ ਇਕੱਠਾ ਕਰਕੇ ਲੱਕੜਾਂ ਇਕੱਠੀਆਂ ਕਰਕੇ ਲਿਆਂਦੀਆਂ
ਜੋਂ ਦਿਸ਼ ਲੱਠ ਕੇ ਸਭ ਧਰ ਦੀਨਸ
ਉਹ ਜਿੰਨਾ ਬਾਲਣ ਸੀ ਇਹਨਾਂ ਨੇ ਲੱਠ ਦੇ ਚਾਰੇ ਪਾਸੇ ਰੱਖਿਆ ਲੱਕੜ ਦੀ ਲੱਠ ਸੀ ਵਿੱਚ ਥੋੜਾ ਪੱਥਰ ਮਿਲਿਆ ਹੋਇਆ ਕਹਿੰਦੇ ਚਾਰੇ ਪਾਸੇ ਇਹਨਾਂ ਨੇ ਉਹ ਲੱਠ ਦੇ ਆਲੇ ਦੁਆਲੇ ਬਾਲਣ ਰੱਖ ਕੇ ਲੱਕੜਾਂ ਰੱਖ ਕੇ ਅੱਗ ਲਾ ਦਿੱਤੀ
लेकर अग्नि दई जलाए,
अग लै के चारे पासे उस लठ दे अग ला के जला दिती, अग्न जला दिती।
एकै बारदार समुदाए,
एको बार सारियां लकड़ां जड़ियां उस लठ दे चारे पासे रखियां सी ओ सारियां सड़न लगियां। एक दम अग बड़ी भयानक रूप दे विच बली ते प्रचंड होई,
भस्म दई कर सगरी लाठ।
ओ जड़ी पैरों दी लाठ उदों बच गई सी जदों इन्हां ने अग लाई ते बिलकुल सारी लाठ सड़ के भस्म हो गई। जड़ी ओ पैरों दी लाठ सी ओ खत्म हो गई, 1860 विच ओ खत्म होई। पर हुण कोई करामात नहीं होई, हुण भी तां साड़ी है मुसलमानां ने। औरंगजेब दे समय विचों डेमू निकल आए, वह सुभाविक सी, पर उन्होंने मान लिया भी ये करामात है, अजमत मान ली, करामात मान ली, तो सिर झुका के चले गए, उन्हें विचे छड़ दिता। बाद 1860 मुसलमाना दे कब्जे दोबारा आई वह लठ, तो उन्होंने चारे पासे लकड़ा रख के उस लठ नूं साड़ दिता, सुआह कर दिता।
जै कहते बो पायो काठ,
जिथों किथों उन्होंने लकड़ां कठियां करके सारे पैरों दे मंदर नूं अग ला दिती।
पई पसम सम तिसते पाचे,
कहिंदे इस प्रकार नाल सारी लठ जिहड़ी सी उह सड़ के सुआह हो गई। एदां उह लठ बिलकुल हुण उत्थे लठ कोई नहीं पैरों दी, इह तां 1860 तक टुट्टी भज्जी लठ रही है जिहड़ी औरंगजेब ने जिन्नी कु तोड़ी सी, उहदे तों बाद उह भी खत्म कर दित्ती गई, साड़ के बिलकुल भस्म कर दित्ती गई। सवाह ही सवाह नजर आउंदी सी, मुड़ के हुण उत्थे कुछ नजर नहीं आउंदा।
नौ रंग कथा सुनो पुन आचे,
इह तां सी उस लठ दी कथा, उह जिक्र भाई साहब ने कर दित्ता भी कल नूं कोई पुछे भी हुण उह लठ कित्थे है। भाई साहब ने उह इतिहास भी दस दित्ता भी उह खत्म हो गई लठ 1860 दे दंगियां दे विच, जदों हिंदू मुसलमान आपस में लड़े तो उस वक्त तो लठ साड़ दिती गई, सुआह कर दिती गई। हुण उधर औरंगजेब की कथा सुनो कि औरंगजेब जदों काशी दे विच बहुत सारे मंदिर ढाण तो बाद अपनी राजधानी दिल्ली वाले वापस मुड़िया, तो इन्हें जाके जिहड़े खोटे कुकर्म किए ने वह हुण तुसीं भली प्रकार नाल चंगी तरह सरवण करो।
दिल्ली विखे सो आए प्रवेशा,
औरंगजेब चल के दिल्ली पहुंचया, काशी तो चलिया, चलदा चलदा मजल दर मजल रस्ते विच बहुत मंदिर होर भी ढाए ने काशी तो आउंदिया दिल्ली तक, ते आके दिल्ली विच ने प्रवेश कीता।
हिंदू धर्म सो अठी विशेषा,
हिंदू धर्म दा दुश्मन बनिया होया औरंगजेब, एडा हठी है, कहिंदा भई हिंदू तां मैं रहण ही नहीं देने, ये तां खत्म ही कर देने ने। यह भी गल रवायत प्रगट रही है कि सवा मन जंजू ला के औरंगजेब तां रोटी खांदा सी, इन्ना कट्टड़ मुतसबी। हुण जे जंजू दा वजन भी करिए ते एक जनेऊ किन्ने क वजन दा हुंदा, 10-20 ग्राम दा एक जनेऊ हजारां बंदियां दे गलां चों लैंदे होणगे तां ही सवा मन वजन हुंदा होवेगा। ते सवा मन जनेऊ ला के हिंदुआं दे गलां चों ते फिर तां जा करके ये रोटी खांदा सी, एदां दा कट्टड़ मुतसबी, हिंदुआं दा दोखी ते बहुत वड्डा हठी है।
चितवत नेते उपाए चित माई,
हर वेले अपने चित विच उपाय चितवदा रहिंदा भी हिंदू किवें खत्म कीते जाण, इन्हां हिंदुआं नूं खत्म कीता किवें कीता जाए, इस्लाम ही इस्लाम नजर आए, किते भी हिंदू टोपी धारी दिसण ही ना, सिर्फ इस्लाम ही इस्लाम, इक्को ही धर्म होवे, इक्को ही मजहब होवे, उह वेखण वास्ते औरंगजेब दीआं अक्खां सिकदीआं रहिंदीआं सी। हर वेले दे मन विच इही चितवनी लगी रहिंदी आ, सोचदा रहिंदा है।
तुरक जगत सब जिम होए जाई,
कहिंदा किवें सारा जग मुसलमान बन जाए, किवें सारा जगत तुरक बन जाए, साडा दीने इस्लाम सारा जगत कबूल कर लवे, एदां दी बिरती ते फितरत औरंगजेब रखदा है।
तिस प्रकार ही यतन बनावै,
उसे तरह दे यतन करदा कि किस तरीके नाले सारे मुसलमान बन जाण, तुरक बन जाण, ਉਸੇ ਤਰ੍ਹਾਂ ਦੇ ਯਤਨ ਕਰਦਾ, ਉਸੇ ਤਰ੍ਹਾਂ ਦੇ ਉਪਾਅ ਕਰਦਾ ਹੈ।
ਦੇਸ਼ ਵਿਦੇਸ਼ਨ ਹੁਕਮ ਪਠਾਵੇ,
ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਹੁਕਮਨਾਮੇ ਭੇਜਦਾ, ਆਪਣੇ ਹੁਕਮਨਾਮੇ ਭੇਜ ਕੇ ਆਪਣੀ ਗੱਲ ਮਨਾਉਂਦਾ ਹੈ।
ਬਾਰ ਬਧੂ ਹਿੰਦੁਆਇਨ ਜੇਤੀ,
ਇੱਥੋਂ ਤੱਕ ਬਾਰ ਬਧੂ ਕਹਿੰਦੇ ਨੇ ਵੇਸ਼ਵਾਵਾਂ ਨੂੰ, ਜਿਹੜੀਆਂ ਹਿੰਦੂਆਂ ਦੀਆਂ ਵੇਸ਼ਵਾਵਾਂ, ਮੁਸਲਮਾਨ ਵੀ ਜਿਹੜੀਆਂ ਔਰਤਾਂ ਸੀ ਉਹ ਵੀ ਵੇਸ਼ਿਆਗਾਮੀ ਕਰਦੀਆਂ ਸੀ, ਹਿੰਦੂ ਜਿਹੜੀਆਂ ਸਨ ਔਰਤਾਂ ਉਹਨਾਂ ਵਿੱਚੋਂ ਵੀ ਵੇਸ਼ਵਾਗਾਮੀ ਦਾ ਕਰਮ ਕਰਦੀਆਂ ਸੀ, ਕੁਕਰਮ ਕਰਦੀਆਂ ਸੀ। ਇਹਨੇ ਇੱਥੋਂ ਤੱਕ ਵੀ ਹੁਕਮਨਾਮੇ ਜਾਰੀ ਕਰ ਦਿੱਤੇ ਔਰੰਗਜ਼ੇਬ ਬਾਦਸ਼ਾਹ ਨੇ ਕਿ ਮੇਰੇ ਦੇਸ਼ ਵਿੱਚ ਜਿੱਥੇ ਜਿੱਥੇ ਹਿੰਦੂ ਔਰਤਾਂ ਵੇਸ਼ਿਆਗਾਮੀ ਦਾ ਕਰਮ ਕੁਕਰਮ ਕਰਦੀਆਂ ਨੇ,
ਬੀਚ ਬਜ਼ਾਰਨ ਵਰਜੀ ਤੇਤੀ,
ਉਹਨਾਂ ਨੂੰ ਵਰਗ ਦਿੱਤਾ ਕਿ ਉਹਨਾਂ ਨੂੰ ਇਸ ਕੰਮ ਤੋਂ ਰੋਕ ਦਿਓ, ਔਰ ਉਹਨਾਂ ਦੀ ਥਾਂ ਤੇ ਸਿਰਫ ਜਿਹੜੀਆਂ ਮੁਸਲਮਾਨ ਔਰਤਾਂ ਨੇ ਉਹਨਾਂ ਨੂੰ ਇਸ ਕੰਮ ਦੇ ਵਿੱਚ, ਇਸ ਕੁਕਰਮ ਦੇ ਵਿੱਚ ਲਾ ਦਿੱਤਾ ਜਾਵੇ।
ਤਤ ਛਿਨ ਆਪਣੋ ਧਰਮ ਨਸਾਵੇ,
ਕਿਉਂਕਿ ਜਦੋਂ ਹਿੰਦੂ ਲੋਕ ਤੁਰਕ ਜਾਤੀ ਦੀਆਂ ਮੁਸਲਮਾਨ ਔਰਤਾਂ ਦੇ ਨਾਲ ਆ ਕੇ ਸੰਬੰਧ ਜੋੜਨਗੇ ਤੇ ਉਹ ਆਪੇ ਮੁਸਲਮਾਨ ਬਣ ਜਾਣਗੇ, ਕਿਉਂਕਿ ਹਿੰਦੂ ਔਰਤਾਂ ਹੀ ਵੇਸ਼ਿਆਗਾਮੀ ਦੇ ਇਸ ਕੁਕਰਮ ਤੋਂ ਉਹਨਾਂ ਸਾਰਿਆਂ ਨੂੰ ਵਰਜ ਦਿੱਤਾ ਜਾਏ, ਉਹਨਾਂ ਦੀਆਂ ਥਾਵਾਂ ਤੇ ਸਿਰਫ ਮੁਸਲਮਾਨ ਔਰਤਾਂ ਹੀ ਨਿਯੁਕਤ ਕਰ ਦਿੱਤੀਆਂ ਜਾਣ। ਜਦੋਂ ਮੁਸਲਮਾਨ ਔਰਤਾਂ ਦੇ ਨਾਲ ਆ ਕਰਕੇ ਉਹ ਸੰਬੰਧ ਜੋੜਨਗੇ ਤੇ ਉਹ ਜਿੰਨੇ ਹਿੰਦੂ ਨੇ ਆਪੇ ਮੁਸਲਮਾਨ ਬਣਨਗੇ। ਏਦਾਂ ਦੀ ਬਿਰਤੀ ਲੈ ਕਰਕੇ ਵੀ ਔਰੰਗਜ਼ੇਬ ਇੰਨੀ ਜ਼ਿਆਦਾ ਨੀਚ ਸੋਚ ਲੈ ਕੇ ਇੱਥੋਂ ਤੱਕ ਡਿੱਗ ਪਿਆ।
ਤੁਰਕ ਮਤੋ ਇਮ ਬਧ ਤੋ ਜਾਵੇ,
ਇਸ ਤਰੀਕੇ ਨਾਲ ਸਾਡਾ ਜਿਹੜਾ ਤੁਰਕਾਂ ਦਾ ਮਤ ਹੈ, ਮੁਸਲਮਾਨਾਂ ਦਾ ਮਤ ਹੈ, ਜਦੋਂ ਉਹ ਵਿਭਚਾਰ ਤੁਰਕਣੀ ਸੰਗ ਕਰਨਗੇ ਤੇ ਆਪੇ ਮੁਸਲਮਾਨ ਬਣ ਜਾਣਗੇ। ਅਸੀਂ ਆਖਾਂਗੇ ਤੁਸੀਂ ਤੁਰਕਣੀ ਸੰਗ ਕੀਤਾ, ਹੁਣ ਮੁਸਲਮਾਨ ਬਣੋ, ਹੁਣ ਤੁਹਾਨੂੰ ਮੁਸਲਮਾਨ ਬਣਨਾ ਪਏਗਾ, ਤੁਹਾਡਾ ਹਿੰਦੂ ਧਰਮ ਖਤਮ ਹੋ ਗਿਆ। ਕਹਿੰਦੇ ਇਸ ਪ੍ਰਕਾਰ ਦੇ ਨਾਲ ਇਹੋ ਜਿਹਾ ਮਤਾ ਔਰੰਗਜ਼ੇਬ ਨੇ ਫੈਲਾ ਦਿੱਤਾ।
ਰਜਕ ਕੂਜਰੇ ਪਾਣੀ ਹਾਰ,
ਇੱਥੋਂ ਤੱਕ ਕਿ ਜਿਹੜੇ ਰੂੰ ਪਿੰਜਣ ਵਾਲੇ ਸਨ ਤੇ ਜਾਂ ਫਿਰ ਜਿਹੜੇ ਪਾਣੀ ਢੋਣ ਵਾਲੇ ਸਨ, ਰਜਤ ਧੋਬੀ ਆਦਿਕ ਧੋਬੀ ਜਿਹੜੇ ਕੱਪੜੇ ਧੋਣ ਵਾਲੇ ਨੇ ਤੇ ਜਾਂ ਫਿਰ ਰੂੰ ਪਿੰਜਣ ਵਾਲੇ ਜਿਹੜੇ ਪਿੰਜੇ ਤੇ ਫਿਰ ਪਾਣੀ ਢੋਣ ਵਾਲੇ, ਇਹ ਜਿਹੜੀਆਂ ਤਿੰਨ ਜਾਤੀਆਂ ਜਿਹੜੀਆਂ ਹਿੰਦੂਆਂ ਦੇ ਵਿੱਚ ਕੰਮ ਕਰਦੀਆਂ ਸਨ,
ਸਗਰੇ ਤੁਰਕ ਕਰੇ ਤਿਸ ਬਾਰ,
ਉਹ ਵੀ ਸਾਰੇ ਮੁਸਲਮਾਨ ਕਰ ਦਿੱਤੇ, ਉਹਨਾਂ ਨੂੰ ਮੁਸਲਮਾਨ ਬਣਾ ਦਿੱਤਾ। ਧੋਬੀ ਵੀ ਮੁਸਲਮਾਨ, ਰੂਈ ਪਿੰਜਣ ਵਾਲੇ ਜਿਹੜੇ ਉਹ ਵੀ ਮੁਸਲਮਾਨ, ਵੀ ਜਦੋਂ ਜਨੇਊ ਜਿਹੜਾ ਹੁਣ ਮੁਸਲਮਾਨ ਬਣਾਉਣਗੇ, ਮੁਸਲਮਾਨਾਂ ਦੇ ਹੱਥਾਂ ਦਾ ਜਨੇਊ ਕਿਵੇਂ ਪਾਉਣਗੇ ਹਿੰਦੂ ਹੱਥ ਗਲਾਂ ਵਿੱਚ, ਉਹ ਤਾਂ ਕਲਮਾ ਪੜ੍ਹਦੇ ਨੇ। ਏਦਾਂ ਦੀ ਬਿਰਤੀ ਲਈ ਔਰੰਗਜ਼ੇਬ ਨੇ। ਫਿਰ ਜਿਹੜੇ ਪਾਣੀ ਢੋਣ ਵਾਲੇ ਸੀ, ਘਰਾਂ ਘਰਾਂ ਵਿੱਚ ਪਾਣੀ ਪਹੁੰਚਾਉਣ ਵਾਲੇ, ਜਿਨ੍ਹਾਂ ਦਾ ਕੰਮ ਹੀ ਸੀ ਪਾਣੀ ਢੋਣਾ, ਉਹ ਵੀ ਮੁਸਲਮਾਨ ਨਿਯੁਕਤ ਕਰ ਦਿੱਤੇ। ਜਿਹੜੇ ਹਿੰਦੂ ਸੀ ਉਹਨਾਂ ਨੂੰ ਵਰਜ ਦਿੱਤਾ ਵੀ ਤੁਸੀਂ ਇਹ ਕੰਮ ਨਹੀਂ ਕਰਨਾ, ਉਹਨਾਂ ਦੀਆਂ ਥਾਵਾਂ ਤੇ ਮੁਸਲਮਾਨ ਲਾ ਦਿੱਤੇ।
ਇਤਿਹਾਦਕ ਕ੍ਰਿਤ ਠਾਣੇ ਜੇਈ,
ਇਤਿਹਾਦਕ ਹੋਰ ਵੀ ਜਿਹੜੇ ਨਿੱਕੇ ਨਿੱਕੇ ਕੰਮ ਨੇ ਲੋਕਾਂ ਦੇ ਕਰਨ ਵਾਲੇ, ਉਹ ਸਾਰੇ ਕੰਮ ਜਿਹੜੇ ਹਨ
ਹਿੰਦੂ ਕਰੇ ਹਟਾਵਨ ਸੇਈ,
ਉਹਨਾਂ ਸਾਰੇ ਕੰਮਾਂ ਤੋਂ ਹਿੰਦੂਆਂ ਨੂੰ ਰੋਕਤਾ। ਇਹ ਇੱਕ ਬੜੀ ਵੱਡੀ ਆਰਥਿਕ ਸੱਟ ਸੀ ਕਿ ਆਰਥਿਕ ਤੌਰ ਤੇ ਹਿੰਦੂਆਂ ਕੋਲ ਰੋਜ਼ਗਾਰ ਹੀ ਨਾ ਰਹੇਗਾ ਤੇ ਜਦੋਂ ਉਹਨਾਂ ਕੋਲੋਂ ਆਹ ਕੰਮ ਖੋਵਾਂਗੇ ਉਹ ਆਪੇ ਮੁਸਲਮਾਨ ਬਣਨਗੇ, ਵੀ ਮੁਸਲਮਾਨਾਂ ਨੂੰ ਇਹਨਾਂ ਕੰਮਾਂ ਤੇ ਲਾਇਆ ਜਾਂਦਾ, ਹਿੰਦੂਆਂ ਨੂੰ ਨਹੀਂ ਲਾਇਆ ਜਾਂਦਾ, ਉਹ ਆਪੇ ਮੁਸਲਮਾਨ ਬਣਨਗੇ। ਛੋਟੇ ਤਬਕੇ ਜਿਹੜੇ ਨੀਵੇਂ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਜਿੰਨੀ ਛੇਤੀ ਉਹਨਾਂ ਦਾ ਧਰਮ ਬਦਲਿਆ ਜਾ ਸਕਦਾ, ਹੋਰ ਸ਼ਾਇਦ ਹੀ ਕਿਸੇ ਦਾ ਬਦਲਿਆ ਜਾ ਸਕੇ, ਉਹਨਾਂ ਨੂੰ ਥੋੜਾ ਜਿਹਾ ਲਾਲਚ ਦੇ ਕੇ ਭਰਮਾ ਦਿੱਤਾ ਔਰੰਗਜ਼ੇਬ ਨੇ ਵੀ ਤੁਹਾਨੂੰ ਤਾਂ ਇਹ ਕੰਮ ਮਿਲੇਗਾ ਜੇ ਮੁਸਲਮਾਨ ਬਣੋਗੇ। ਇੱਦਾਂ ਸਾਰੇ ਮੁਸਲਮਾਨ ਨੇ ਛੋਟੇ ਮੋਟੇ ਕੰਮਾਂ ਤੇ ਨਿਯੁਕਤ ਕਰ ਦਿੱਤੇ।
ਸਗਲੇ ਥਲ ਮੈਂ ਤੁਰਕ ਬਿਠਾਏ,
ਸਾਰੀਆਂ ਥਾਵਾਂ ਤੇ ਨੇ ਤੁਰਕ ਬਿਠਾ ਦਿੱਤੇ। ਇੱਥੋਂ ਤੱਕ ਜਿਹੜੇ ਨਗਰਾਂ ਦੇ ਚੌਧਰੀ ਸੀ ਉਹ ਵੀ ਮੁਸਲਮਾਨ ਬਣਾ ਦਿੱਤੇ ਕਿ ਜਿਹਨੇ ਚੌਧਰੀ ਬਣਨਾ ਉਹਨੂੰ ਮੁਸਲਮਾਨ, ਜਿਹਨੇ ਪੰਚ ਬਣਨਾ ਉਹ ਵੀ ਮੁਸਲਮਾਨ ਹੋਵੇਗਾ ਤਾਂ ਬਣੇਗਾ, ਜਿਹਨੇ ਇਲਾਕੇ ਦਾ ਕੋਈ ਸਰਦਾਰੀ ਲੈਣੀ ਹੈ ਉਸ ਪੰਚ ਮੁਸਲਮਾਨ ਹੋਵੇਗਾ ਤਾਂ ਮਿਲੇਗੀ। ਕਹਿੰਦੇ ਏਦਾਂ ਛੋਟੇ ਮੋਟੇ ਸਾਰੇ ਕੰਮਾਂ ਤੇ ਨੇ ਮੁਸਲਮਾਨ ਲਾ ਦਿੱਤੇ।
ਇਮ ਸਭ ਸਨੇ ਸਨੇ ਮਿਲ ਜਾਏ,
ਏਦਾਂ ਕਹਿੰਦਾ ਏਦਾਂ ਦਾ ਕੰਮ ਕਰਾਂਗੇ ਸਾਲ ਦੋ ਸਾਲ ਦਸ ਸਾਲ ਤੱਕ, ਹੌਲੇ ਹੌਲੇ ਆਪੇ ਸਾਰੀ ਪਰਜਾ ਮੁਸਲਮਾਨ ਬਣ ਜਾਏਗੀ। ਔਰੰਗਜ਼ੇਬ ਨੇ ਏਦਾਂ ਦੀ ਦੂਰਦੇਸ਼ੀ ਸੋਚ ਦੇ ਨਾਲ ਕਹਿੰਦਾ ਇੱਕਦਮ ਜ਼ੁਲਮ ਕਰਕੇ ਤਾਂ ਨਹੀਂ ਨਾ ਬਣਾ ਸਕਦਾ, ਇਹ ਕੰਮ ਕਰ ਦਿਓ, ਜਿਹੜੇ ਨਿੱਕੇ ਨਿੱਕੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਵੀ ਮੁਸਲਮਾਨ ਬਣਾ ਦਿਓ, ਤੇ ਆਪੇ ਲੋਕ ਮੁਸਲਮਾਨ, ਮੁਸਲਮਾਨ ਦੇ ਹੱਥਾਂ ਦਾ ਪਾਣੀ ਪੀਣਗੇ ਬ੍ਰਾਹਮਣ, ਉਹਨਾਂ ਦਾ ਬ੍ਰਾਹਮਣ ਤਬ ਕਿੱਥੇ ਰਹੇਗਾ? ਜੇ ਮੁਸਲਮਾਨਾਂ ਦੇ ਹੱਥਾਂ ਦਾ ਪਾਣੀ ਪੀਣਗੇ ਆਪੇ ਮੁਸਲਮਾਨ ਬਣ ਜਾਣਗੇ, ਮੁਸਲਮਾਨਾਂ ਦੇ ਹੱਥਾਂ ਦੀ ਰੂਹ ਪਿੰਜੀ ਉਹਨਾਂ ਦੇ ਬਿਸਤਰੇ ਕੱਪੜੇ ਬਣਾਏ ਹੋਏ ਆਪਣੇ ਗਲਾਂ ਚ ਪਾਣਗੇ, ਜਨੇਊ ਪਾਣਗੇ, ਇਹਨਾਂ ਦਾ ਧਰਮ ਕਿੱਥੇ ਰਹੇਗਾ? ਇੱਦਾਂ ਦੇ ਕੰਮ ਕਰ ਦਿੱਤੇ ਚਾਰੇ ਪਾਸੇ ਵੀ ਆਪੇ ਸਹਿਜੇ ਸਹਿਜੇ ਜਿੰਨੀ ਪਰਜਾ ਹੈ ਹਿੰਦੂਆਂ ਦੀ ਉਹ ਮੁਸਲਮਾਨ ਬਣ ਜਾਣਗੇ।
ਲਿਖ ਲਿਖ ਪਠਤ ਪਏ ਪਰਵਾਨੇ,
ਇੱਦਾਂ ਦੇ ਹੁਕਮਨਾਮੇ ਲਿਖ ਲਿਖ ਕੇ ਔਰੰਗਜ਼ੇਬ ਨੇ ਆਪਣੇ ਬਹੁਤ ਸਾਰੇ ਪਰਵਾਨੇ ਆਪਣੇ ਸਾਰੇ ਸੂਬਿਆਂ ਦੇ ਵਿੱਚ ਭੇਜ ਦਿੱਤੇ।
ਜੈ ਕੈ ਸੂਬਨ ਕੇਰ ਟਿਕਾਣੇ,
ਜਿੱਥੇ ਜਿੱਥੇ ਸੂਬੇਦਾਰਾਂ ਦੇ ਟਿਕਾਣੇ ਸੀ, ਸੂਬੇ ਰਹਿੰਦੇ ਸਨ, ਉੱਥੇ ਉੱਥੇ ਨੇ ਆਪਣੇ ਹੁਕਮਨਾਮੇ ਭੇਜੇ ਨੇ।
ਪੁਰੀ ਸਰਹੰਦ ਲਾਹੌਰ ਪਠਾਏ,
ਲਾਹੌਰ ਭੇਜਿਆ ਹੁਕਮਨਾਮਾ। ਸਰਹੰਦ ਇਹ ਬਾਬਨੀ ਸਰਹੰਦ ਕਿਤੇ 52 ਪਰਗਣੇ ਦੇ ਅਧੀਨ ਸੀ, ਬੜਾ ਲੰਮਾ ਚੌੜਾ ਇਲਾਕਾ ਸੀ ਸਰਹੰਦ ਦਾ। ਸਰਹੰਦ ਦੇ ਵਿੱਚ ਵੀ ਇਹਨੇ ਆਪਣਾ ਹੁਕਮਨਾਮਾ ਭੇਜ ਦਿੱਤਾ ਔਰੰਗਜ਼ੇਬ ਨੇ।
ਕਸ਼ਮੀਰ ਕੋ ਪੁਨੇ ਪਠਾਏ,
ਕਸ਼ਮੀਰ ਦੇ ਇਲਾਕੇ ਦੇ ਵਿੱਚ, ਕਸ਼ਮੀਰ ਵਿੱਚ ਬੜੇ ਹਿੰਦੂ ਰਹਿੰਦੇ ਸੀ, ਹੁਣ ਵੀ ਜਿਹੜੇ ਬਹੁਤ ਮੁਸਲਿਮ ਨੇ ਉੱਥੇ ਹਿੰਦੂਆਂ ਤੋਂ ਹੀ ਮੁਸਲਿਮ ਬਣੇ ਹੋਏ ਨੇ, ਤੋ ਉੱਥੇ ਕਸ਼ਮੀਰ ਦੇ ਇਲਾਕੇ ਦੇ ਵਿੱਚ ਵੀ ਇਹਨੇ ਆਪਣੇ ਹੁਕਮਨਾਮੇ ਭੇਜੇ ਨੇ ਔਰੰਗਜ਼ੇਬ ਨੇ।
ਔਰ ਮੁਲਤਾਨ ਪਠਾਵਨ ਕਰੇ,
ਮੁਲਤਾਨ ਸ਼ਹਿਰ ਦੇ ਵਿੱਚ ਇਹਨੇ ਹੁਕਮਨਾਮੇ ਭੇਜੇ ਹਨ।
ਸੁਣ ਸੁਣ ਹਿੰਦੂ ਤਰਾਸ ਔਰ ਪਰੇ,
ਜਦੋਂ ਹਿੰਦੂ ਇਹ ਸੁਣਦੇ ਨੇ, ਸੁਣ ਸੁਣ ਕੇ ਡਰਦੇ ਨੇ, ਭੈ ਭੀਤ ਹੁੰਦੇ ਨੇ।
ਲਿਖ ਪੂਰਬ ਕੋ ਪੁਨੇ ਪਠਾਏ,
ਇਹਦਾ ਪੂਰਬ ਦਿਸ਼ਾ ਵਾਲੇ ਪਾਸੇ ਵੀ ਲਿਖ ਕੇ ਭੇਜ ਦਿੱਤੇ ਨੇ ਹੁਕਮ।
ਕੇਤਕ ਗਿਨੀਏ ਪੁਰ ਸਮੁਦਾਏ,
ਕਿੰਨੇ ਕ ਨਗਰਾਂ ਦੀ ਗਿਣਤੀ ਕਰੀਏ, ਕਿਹੜਾ ਨਗਰ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਭੇਜਿਆ ਗਿਆ? ਹਰ ਨਗਰ ਹਰ ਗ੍ਰਾਮ ਚ ਇਹਦਾ ਹੁਕਮ ਜਾਰੀ ਹੋ ਗਿਆ।
ਜਿਸ ਜਿਸ ਥਲ ਤੁਰਕਨ ਕੋ ਰਾਜ,
ਜਿੱਥੇ ਜਿੱਥੇ ਵੀ ਤੁਰਕਾਂ ਦਾ ਰਾਜ ਸੀ, ਮੁਸਲਮਾਨਾਂ ਦਾ ਜਿਹੜੇ ਜਿਹੜੇ ਇਲਾਕੇ ਵਿੱਚ ਰਾਜ ਸੀ,
ਤੈ ਤੈ ਕਰਿਓ ਤਿਸੀ ਬਿਦ ਕਾਜ,
ਉੱਥੇ ਉਸੇ ਤਰ੍ਹਾਂ ਦਾ ਕੰਮ ਕੀਤਾ ਜਿਵੇਂ ਔਰੰਗਜ਼ੇਬ ਨੇ ਕਿਹਾ ਉਹਨਾਂ ਮੁਸਲਮਾਨ ਨਵਾਬਾਂ ਨੂੰ, ਉਹਨਾਂ ਸੂਬੇਦਾਰਾਂ ਨੇ ਉਸੇ ਤਰ੍ਹਾਂ ਦਾ ਕੰਮ ਕੀਤਾ ਔਰੰਗਜ਼ੇਬ ਦੇ ਕਹਿਣ ਮੁਤਾਬਕ। ਹਾਂ, ਜਿੱਥੇ ਰਾਜਪੂਤਾਨੇ ਦਾ ਰਾਜ ਸੀ, ਜਿੱਥੇ ਹਿੰਦੂ ਰਾਜੇ ਰਾਜ ਕਰਦੇ ਸੀ, ਉੱਥੇ ਥੋੜੀ ਜਿਹੀ ਸ਼ਾਂਤੀ ਰਹੀ, ਉਹਨਾਂ ਨੇ ਔਰੰਗਜ਼ੇਬ ਦੀ ਗੱਲ ਨਹੀਂ ਮੰਨੀ। ਪਰ ਜਿਹੜੇ ਮੁਸਲਮਾਨ ਪਠਾਨ ਜਿੱਥੇ ਨਵਾਬ ਸੂਬੇਦਾਰ ਰਾਜ ਕਰਦੇ ਸੀ, ਉੱਥੇ ਔਰੰਗਜ਼ੇਬ ਦੇ ਹੁਕਮ ਨੂੰ ਪੂਰਨ ਤੌਰ ਤੇ ਉਹਨਾਂ ਨੇ ਪਾਲਿਆ ਤੇ ਮੰਨਿਆ।
ਹਿੰਦੂਨੀ ਬਾਰ ਬਧੂ ਸਭ ਵਰਜੀ,
ਇੱਥੋਂ ਤੱਕ ਕਿ ਜਿਹੜੀਆਂ ਹਿੰਦੂ ਬਾਰ ਬਧੂਆਂ ਸਨ, ਵੇਸ਼ਵਾਵਾਂ ਸਨ, ਉਹਨਾਂ ਨੂੰ ਵਰਜ ਦਿੱਤਾ।
ਤੁਰਕਨ ਕਰੀ ਸ਼ਾਹ ਲਖ ਮਰਜੀ,
ਔਰ ਉਹਨਾਂ ਨੂੰ ਮੁਸਲਮਾਨ ਬਣਾ ਦਿੱਤਾ, ਉਹਨਾਂ ਦੀ ਥਾਂ ਤੇ ਤੁਰਕਣੀਆਂ ਲਾ ਦਿੱਤੀਆਂ।
ਅਪਰ ਕਾਰਖਾਨੇ ਸਭ ਜੇਈ,
ਹੋਰ ਵੀ ਜਿੰਨੇ ਕਾਰਖਾਨੇ, ਚਾਹੇ ਉਹ ਲੋਹੇ ਦੇ ਕਾਰਖਾਨੇ ਸੀ, ਲੱਕੜੀ ਦੇ ਕਾਰਖਾਨੇ ਸੀ, ਜਿੰਨੇ ਵੀ ਕਾਰਖਾਨੇ ਜਿਨ੍ਹਾਂ ਜਿਨ੍ਹਾਂ ਚ ਕੰਮ ਕਾਰ ਹੁੰਦਾ,
ਜੈ ਕੈ ਤੁਰਕਨ ਸਾਂਭੇ ਤੇਈ,
ਉਹ ਸਾਰੇ ਕਾਰਖਾਨੇ ਮੁਸਲਮਾਨਾਂ ਨੇ ਸਾਂਭ ਲਏ, ਉੱਥੇ ਉਹਨਾਂ ਨੂੰ ਹੀ ਰੱਖਦੇ ਨੇ ਜਿਹੜੇ ਮੁਸਲਮਾਨ ਨੇ, ਉਹ ਦੂਜੇ ਨੂੰ ਰੱਖਦੇ ਹੀ ਨਹੀਂ, ਕਹਿੰਦੇ ਮੁਸਲਮਾਨ ਬਣ ਜਾਓ ਤੇ ਨੌਕਰੀ ਲੈ ਲਓ। ਇੱਦਾਂ ਦੀਆਂ ਗੱਲਾਂ ਸਾਰੇ ਪਾਸੇ ਪ੍ਰਚਲਿਤ ਹੋ ਗਈਆਂ।
ਜਗਰਤ ਰਿਸ ਕਰ ਸੰਗ ਜੇ ਭਰਾਤ,
ਇੱਥੋਂ ਤੱਕ ਵੀ ਜੇ ਕਿਤੇ ਭਰਾ ਆਪਸ ਵਿੱਚ, ਤਿੰਨ ਭਰਾ ਚਾਰ ਭਰਾ ਆਪਸ ਵਿੱਚ ਕਿਤੇ ਲੜ ਪੈਂਦੇ, ਝਗੜ ਪੈਂਦੇ ਸਨ,
ਜੇ ਸਭ ਤੇ ਲਘੂਪੁਰ ਜੋ ਜਾਤ,
ਜਿਹੜਾ ਸਾਰਿਆਂ ਤੋਂ ਕਮਜ਼ੋਰ ਪੈ ਜਾਂਦਾ ਸੀ ਭਰਾਵਾਂ ਵਿੱਚ ਵੀ, ਮੇਰੀ ਗੱਲ ਨਹੀਂ ਪੀ ਮੰਨਦੀ, ਜਿਹੜਾ ਸਾਰਿਆਂ ਚੋਂ ਕਮਜ਼ੋਰ ਪੈ ਜਾਂਦਾ ਸੀ,
ਸੋ ਤਤਕਾਲ ਤੁਰਕ ਮਤ ਧਰੇ,
ਉਹ ਜਾਂਦਾ ਤਤਕਾਲ ਜਾ ਕੇ ਕਾਜੀ ਕੋਲ ਜਾ ਕੇ ਕਲਮਾ ਪੜ ਕੇ ਮੁਸਲਮਾਨ ਬਣ ਜਾਂਦਾ ਸੀ, ਵੀ ਮੈਂ ਆਪਣੇ ਦੂਜੇ ਭਰਾਵਾਂ ਨੂੰ ਹੇਠਾਂ ਲਾਵਾਂਗਾ, ਥੱਲੇ ਦੱਬਾਂਗਾ, ਤੇ ਜੇ ਹੋ ਆਪ ਪਹਿਲਾਂ ਦੱਬ ਜਾਂਦਾ ਸੀ ਤੇ ਉਹਨੇ ਆ ਕੇ ਮੁਸਲਮਾਨ ਧਰਮ ਧਾਰਨ ਕਰ ਲੈਣਾ।
ਸਭ ਤੇ ਜੀਤੇ ਝਗੜਾ ਸੋਏ,
ਜਿਹੜਾ ਮੁਸਲਮਾਨ ਬਣ ਜਾਂਦਾ ਸੀ ਉਹਨੂੰ ਜਿਤਾ ਦਿੱਤਾ ਜਾਂਦਾ ਸੀ, ਭਾਵੇਂ ਉਹਦਾ ਕਸੂਰ ਵੀ ਹੋਵੇ ਤਾਂ ਵੀ ਉਹਨੂੰ ਜਿਤਾ ਦਿੱਤਾ ਜਾਂਦਾ ਸੀ, ਵੀ ਤੂੰ ਇਹ ਕੇਸ ਤੂੰ ਜਿੱਤਿਆ ਕਿਉਂਕਿ ਤੂੰ ਮੁਸਲਮਾਨ ਬਣ ਗਿਆ।
ਹਾਰੇ ਹਿੰਦੂ ਰਹੇ ਜੇ ਕੋਏ,
ਜਿਹੜਾ ਕੋਈ ਹਿੰਦੂ ਹੁੰਦਾ ਸੀ ਉਹ ਹਾਰ ਜਾਂਦਾ ਸੀ, ਕਈ ਵਾਰੀ ਦੂਜਾ ਵੀ ਕੋਈ ਬਣ ਜਾਂਦਾ ਸੀ, ਉਹ ਕਹਿੰਦਾ ਜੇ ਮੈਂ ਹਾਰਨ ਲੱਗਾ, ਹਿੰਦੂ ਹਾਂ, ਹਿੰਦੂ ਹੋਣ ਦੇ ਨਾਤੇ ਹਾਰਨ ਲੱਗਾ, ਉਹਨੇ ਵੀ ਮੁਸਲਮਾਨ ਬਣ ਜਾਣਾ। ਫਿਰ ਉਹਨਾਂ ਦੋਹਾਂ ਦਾ ਬਰਾਬਰ ਦਾ ਫੈਸਲਾ ਕਰ ਦੇਣੇ, ਕਿਸੇ ਜ਼ਮੀਨ ਦਾ ਰੌਲਾ ਹੁਣ ਅੱਧੀ ਅੱਧੀ ਕਰ ਦੇਣੇ। ਏਦਾਂ ਦਾ ਕਹਿੰਦੇ ਬਹੁਤ ਜ਼ਿਆਦਾ ਪ੍ਰਚਾਰ ਔਰੰਗਜ਼ੇਬ ਦੇ ਰਾਜ ਚ ਹੋਣ ਲੱਗਾ।
ਦਰਬ ਲੋਭ ਤੇ ਕੇਤਕ ਬਨ ਹੈ,
ਕਈ ਪੈਸਿਆਂ ਦੇ ਲਾਲਚ ਕਰਕੇ ਹੁਣ ਗਰੀਬੀ ਆ ਗਈ, ਜਦੋਂ ਕੰਮ ਹੀ ਨਾ ਰਿਹਾ, ਕਾਰਖਾਨਿਆਂ ਵਿਚ ਨੌਕਰੀਆਂ ਨਾ ਰਹੀਆਂ, ਨਿੱਕੇ ਮੋਟੇ ਕੰਮ ਜਿਹੜੇ ਇਹਨਾਂ ਦੇ ਸੀ ਉਹ ਸਾਰੇ ਖੋਹ ਲਏ, ਤੇ ਫਿਰ ਗਰੀਬੀ ਕਰਕੇ ਹੁਣ ਪੈਸਿਆਂ ਵੱਲ ਝਾਤ ਹੁੰਦੀ, ਕਈ ਪੈਸੇ ਲੈਣ ਦੇ ਲਾਲਚ ਵਿਚ ਮੁਸਲਮਾਨ ਬਣਨ ਲੱਗੇ।
ਕੋ ਵਿਆਹਨ ਕੇ ਝਗੜੇ ਮਨ,
ਕਈ ਵਿਆਹਾਂ ਦੇ ਝਗੜੇ ਜਿਹੜੇ ਨੇ, ਹੋਰ ਅਨੇਕਾਂ ਪ੍ਰਕਾਰ ਦੇ ਝਗੜੇ ਹਨ।
ਇਸੀ ਰੀਤ ਬਹੁ ਦੇਸ਼ਨ ਬੀਚ,
ਉਹਨਾਂ ਵਿਆਹਾਂ ਦੇ ਝਗੜਿਆਂ ਨੂੰ ਇਸੇ ਤਰੀਕੇ ਨਾਲ ਮੁਸਲਮਾਨ ਬਣ ਬਣ ਕੇ ਨਿਬੇੜਨ ਲੱਗੇ।
ਹਿੰਦੂ ਧਾਰੇ ਮਤੋ ਜੋ ਨੀਚ,
ਇਹਦੇ ਏਦਾਂ ਹਿੰਦੂ ਜਿਹੜੇ ਨੇ ਨੀਚ ਮਤਾ ਧਾਰਨ ਕਰ ਰਹੇ ਨੇ। ਕਈ
ਲੋਭ ਪਦਾਰਥ ਕੋ ਔਰ ਧਰਕੇ,
ਕਈ ਹਿੰਦੂ ਪਦਾਰਥਾਂ ਦਾ ਲੋਭ ਆਪਣੇ ਮਨ ਚ ਧਾਰਨ ਕਰਕੇ,
ਮੁਸਲਮਾਨ ਹੋਏ ਕਲਮਾ ਪੜ ਕੇ,
ਕਲਮਾ ਪੜ ਕੇ ਮੁਸਲਮਾਨ ਬਣ ਰਹੇ ਨੇ। ਬਹੁਤ ਸਾਰੇ ਹਿੰਦੂ ਲਾਲਚ, ਕਈ ਧਰਮ ਦੇ ਪੱਕੇ ਵੀ ਨੇ ਜਿਹੜੇ ਆਪਣੇ ਧਰਮ ਚ ਪੱਕੇ ਨੇ, ਬੀਜ ਤਾਂ ਕਿਸੇ ਚੀਜ਼ ਦਾ ਵੀ ਨਾਸ ਨਹੀਂ ਹੁੰਦਾ, ਤੇ ਕਹਿੰਦੇ ਬਹੁਤੇ ਇਹਨਾਂ ਵਿੱਚੋਂ ਲੋਭੀ ਲਾਲਚੀ ਬਣ ਕੇ ਆਪਣਾ ਧਰਮ ਬਦਲ ਰਹੇ ਨੇ।
ਸ਼ਾਸਤਰਨ ਤੇ ਸੋ ਜੀਵ ਕਾਟੀ,
ਕਹਿੰਦੇ ਏਦਾਂ ਸ਼ਾਸਤਰਾਂ ਦੇ ਨਾਲ, ਜਿਹੜੀ ਪਹਿਲਾਂ ਜੀਵਕਾ ਇਹਨਾਂ ਹਿੰਦੂਆਂ ਦੀ ਸ਼ਾਸਤਰਾਂ ਨਾਲ ਚੱਲਦੀ ਸੀ, ਸ਼ਾਸਤਰ ਪੜ੍ਹਦੇ ਸੀ, ਉਹਦੇ ਨਾਲ ਜਿਹੜੀ ਜੀਵਕਾ ਚੱਲਦੀ ਸੀ ਉਹ ਰੁਕ ਗਈ। ਖਾਲਸਾ ਜੀ, ਤੁਰਕਾਂ ਵੱਲੋਂ ਜ਼ੁਲਮ ਖਾਲਸੇ ਪੰਥ ਤੇ ਵੀ ਬਹੁਤ ਕੀਤੇ ਗਏ, ਜ਼ੁਲਮ ਹਿੰਦੂਆਂ ਤੇ ਵੀ ਹੋ ਰਹੇ ਨੇ, ਤੇ ਜ਼ੁਲਮ ਏਦਾਂ ਦੇ ਖਾਲਸੇ ਤੇ ਵੀ ਹੋਏ, ਪਰ ਖਾਲਸੇ ਦੇ ਇਤਿਹਾਸ ਵਿੱਚ ਕਿਤੇ ਇੱਕ ਵੀ ਕਿਸੇ ਇਹੋ ਜਿਹੇ ਸ਼ਖਸ ਦੀ ਗਵਾਹੀ ਨਹੀਂ ਮਿਲਦੀ, ਉਦਾਹਰਣ ਨਹੀਂ ਮਿਲਦੀ, ਜਿਹਨੇ ਡਰ ਕੇ ਆਪਣਾ ਧਰਮ ਤਬਦੀਲ ਕੀਤਾ ਹੋਵੇ। ਇਹੋ ਜਿਹੀ ਸਪਿਰਿਟ ਕਲਗੀ ਧਰ ਨੇ ਖਾਲਸੇ ਪੰਥ ਅੰਦਰ ਭਰ ਦਿੱਤੀ ਸੀ। ਇਹ ਸਾਡੀ ਸਰਵੋਤਮਤਾ ਹੈ, ਇਹ ਸਾਡੇ ਖਾਲਸੇ ਪੰਥ ਦੀ ਸਰਵ ਸ੍ਰੇਸ਼ਟਤਾ ਹੈ, ਜਿਸ ਦਾ ਸਾਨੀ ਕੋਈ ਨਹੀਂ ਹੈ। ਖੈਰ ਰਹੋ ਵਿਚਾਰ, ਕਹਿੰਦੇ ਇੱਥੇ ਇਹਨਾਂ ਦੀ ਸ਼ਾਸਤਰਾਂ ਤੋਂ ਜੀਵਕਾ ਉਪਜੀਵਕਾ ਹਟ ਗਈ।
ਪਠਨ ਸੁਣਨ ਤੇ ਸਭ ਮਤ ਲਈ,
ਹੁਣ ਨਾ ਕੋਈ ਵੇਦ ਪੜ੍ਹਦਾ ਨਾ ਕੋਈ ਸੁਣਦਾ, ਪੜ੍ਹਨ ਵਾਲੇ ਪਾਸੇ ਧਿਆਨ ਹੀ ਨਹੀਂ ਕਰਦੇ, ਕਿਉਂਕਿ ਡਰਦੇ ਨੇ ਵੀ ਜੇ ਵੇਦ ਪੜ੍ਹੇ ਸ਼ਾਸਤਰ ਪੜ੍ਹੇ ਤੇ ਸਾਨੂੰ ਸਜ਼ਾ ਮਿਲੇਗੀ।
ਪੜ੍ਹੇ ਪਾਰਸੀ ਹਿੰਦੂ ਜੋਏ,
ਜਿਹੜੇ ਹਿੰਦੂ ਨੇ ਉਹ ਵੀ ਫਾਰਸੀ ਪੜ੍ਹਨ ਲੱਗ ਪਏ, ਕਹਿੰਦੇ ਫਾਰਸੀ ਪੜ੍ਹੋ, ਫਾਰਸੀ ਬੋਲੀ ਜਿਹੜੀ ਉਹ ਪੜ੍ਹਨ ਲੱਗ ਪਏ।
ਅਦਕ ਜੀਵ ਕਾ ਪ੍ਰਾਪਤ ਹੋਏ,
ਕਹਿੰਦੇ ਫਾਰਸੀ ਪੜ੍ਹੋ ਜੇ ਰੋਟੀ ਰੋਜੀ ਪ੍ਰਾਪਤ ਕਰਨੀ ਹੈ ਤੇ ਫਾਰਸੀ ਪੜ੍ਹ ਕੇ ਪ੍ਰਾਪਤ ਹੋਵੇਗੀ।
ਇਮ ਬਿਦ ਲਖ ਕੇ ਹਿੰਦੂ ਧਨੀ,
ਕਹਿੰਦੇ ਏਦਾਂ ਜਿਹੜੇ ਹਿੰਦੂ ਸਨ ਏਦਾਂ ਦੀ ਵਿਧੀ ਲਖ ਕੇ ਧਨੀ ਹੋਣ ਲੱਗੇ।
ਲਗੇ ਪਾਰਸੀ ਪੜਬੇ ਕਨੀ,
ਜਿਹੜੀ ਉਹਨਾਂ ਦੀ ਆਪਣੀ ਬੋਲੀ ਸੀ ਸੰਸਕ੍ਰਿਤ ਛੱਡ ਦਿੱਤੀ ਤੇ ਫਾਰਸੀ ਪੜ੍ਹਨ ਲੱਗ ਪਏ, ਫਾਰਸੀ ਦੇ ਵਿੱਚ ਬੋਲਣ ਲੱਗ ਪਏ।
ਸਲਾਮ ਅਲੈਕਮ ਮੁਖੋ ਅਲਾਵੇ,
ਇੱਥੋਂ ਤੱਕ ਜਿਹੜੇ ਮੁਸਲਮਾਨ ਉਹ ਤਾਂ ਆਪਸ ਵਿੱਚ ਮਿਲ ਕੇ ਸਲਾਮ ਵਾਲੇਕੁਮ ਕਰਦੇ ਹੀ ਨੇ ਜਾਂ ਵਾਲੇਕੁਮ ਸਲਾਮ ਕਰਦੇ ਹੀ ਨੇ। ਜਿਹੜੇ ਹਿੰਦੂ ਸੀ ਪਹਿਲਾਂ ਆਪਸ ਵਿੱਚ ਮਿਲ ਕੇ ਰਾਮ ਰਾਮ ਕਰਦੇ ਸੀ, ਹੁਣ ਮਿਲਦੇ ਨੇ ਤੇ ਉਹ ਵੀ ਸਲਾਮਾਂ ਵਾਲੇਕੁਮ ਹੀ ਕਰਦੇ, ਵਾਲੇਕੁਮ ਹੀ ਸਲਾਮ ਜਾਂ ਸਲਾਮੇ ਵਾਲੇਕੁਮ ਏਦਾਂ ਹੀ ਆਪਸ ਵਿੱਚ ਬੋਲਦੇ ਨੇ।
ਬੈਠ ਮਸੀਹ ਤੇ ਸਬਕ ਪਕਾਵੇ,
ਮਸੀਤਾਂ ਚ ਬਹਿ ਬਹਿ ਕੇ ਸਬਕ ਪਕਾਉਂਦੇ ਨੇ।
ਰਾਮ ਰਾਮ ਯਾਰ ਬੰਦਨ ਕਰਨੀ,
ਆ ਜਿਹੜਾ ਰਾਮ ਰਾਮ ਕਰਨਾ ਜਾਂ ਨਮਸਕਾਰ ਕਰਨੀ ਜਾਂ ਮੱਥਾ ਟੇਕਣਾ,
ਸਭਨ ਪਰਸ ਪਰ ਕੀ ਨਸਰਨੀ,
ਸਭ ਨੇ ਤਿਆਗ ਦਿੱਤੀ, ਹੁਣ ਹਿੰਦੂ ਵੀ ਵਾਲੇਕੁਮ ਸਲਾਮ ਸਲਾਮ ਵਾਲੇਕੁਮ ਹੀ ਕਰਨ ਲੱਗੇ, ਜਿਵੇਂ ਅੱਜ ਕੱਲ ਗੁੱਡ ਮੋਰਨਿੰਗ ਤੇ ਹੋਰ ਹੋਰ ਕੁਝ ਕਰਨ ਲੱਗ ਪਏ ਨੇ ਨਾ, ਫਤਿਹ ਨਹੀਂ ਬੁਲਾਉਂਦੇ, ਉਦੋਂ ਵੀ ਇਹੋ ਜਿਹੀ ਬੋਲੀ ਚੱਲ ਪਈ ਸੀ, ਜਿਵੇਂ ਹੁਣ ਅੰਗਰੇਜ਼ੀ ਪ੍ਰਭਾਵਿਤ ਕਰ ਰਹੀ ਹੈ ਤੇ ਵੀ ਆਪਣੀ ਬੋਲੀ ਨੂੰ ਆਪਣੀ ਸਭਿਅਤਾ ਨੂੰ ਛੱਡ ਕੇ ਦੂਜੀ ਬੋਲੀ ਨੂੰ ਫੋਲੋ ਕਰਕੇ ਉਸ ਮੁਤਾਬਕ ਚੱਲ ਕੇ, ਹੁਣ ਮੈਂ ਵੀ ਫੋਲੋ ਸ਼ਬਦ ਵਰਤਿਆ ਹੈ ਤਾਂ ਅੰਗਰੇਜ਼ੀ ਦਾ ਪ੍ਰਭਾਵ ਹਰ ਜਗ੍ਹਾ ਤੇ ਪ੍ਰਚਲਿਤ ਹੋ ਗਿਆ, ਪਰ ਇਹ ਆਮ ਕਰਕੇ ਏਦਾਂ ਦੀ ਖੇਡ ਹੋ ਰਹੀ ਹੈ। ਉਦੋਂ ਵੀ ਸੀ ਉਹ ਜਿਹੜੇ ਹਿੰਦੂ ਲੋਕ ਨੇ ਉਹ ਆਪਸ ਵਿੱਚ ਮਿਲ ਕੇ ਆਪਣੀ ਸਭਿਅਤਾ ਨੂੰ ਤਿਆਗ ਰਹੇ ਨੇ, अपनी सभ्यता त्याग के राम राम करना छड़ के अपना होर ही ढंग जेड़ा मुसलमाना दा अपना रहे ने।
मिलत सलाम करें सब कोए,
आपस विच सलाम ही सलाम करदे ने।
शास्त्र विद्या निंदिया सोए,
जेड़ी शास्त्रां दी विद्या उहदी निंदिया करन लगे ने।
कहे डकोती पढ़नो एहो,
कहंदे जी तां डकोती विद्या है, एदां शास्त्र शास्त्र जेड़ी विद्या ना ओनू डकोती विद्या, एक नीवी कौम है, नीवा काम है डकौत दा, ओनू एदां दसदे ने।
हे सुत क्या इस पठ कर ले हो,
ते अपने बच्चियां नू भी कहंदे बेटा ये शास्त्र पढ़ के तू की लेना, फारसी पढ़, ये शास्त्र पढ़ के गुरमुखी पढ़ के की लेना। अज भी कहंदे ने हुण तां बोली जिहड़ी जिहो चलदी आ उही पढ़िया कर, गुरमुखी पढ़ा के अज असीं भी अपने बच्चियां नू राजी नहीं हां। ते इस तरह की हालत उस समय बनी हुई सी, वो अपने बच्चियां नू कहंदे बेटा ये शास्त्र पढ़ के की लेना, फारसी पढ़िया करो।
निज सिस तुर कसमीप बिठावे,
अपने बच्चियां नू मुसलमाना दे कोल बिठांदे भी उन्हां वाली बोली सिख लैण।
कहे पठो इस ते धन पावे,
कहंदे बेटा इहदे कोल बह के पढ़ो ते तेनू धन दी प्राप्ति होवेगी।
तुरकन स्यो मिल दर बे उपावे,
तुरकां नाल मिल के धन प्राप्त करदे ने।
बिपर ने अपनो धर्म न पावे,
बिपरां नू ब्राह्मणां नू अपना ही धर्म चंगा नहीं लगदा।
छतरी पठे पारसी इलम,
जेड़े छतरी ने ओ भी फारसी दा इलम इलाम पढ़दे ने।
त्यागत धर्म न लावे बिलम,
अपना धर्म त्याग दिया देरी नहीं लांदे, मिंट तो पहला अपना धर्म त्याग दिंदे ने।
इक को देखत दुतियो पढ़े,
एक नू वेख के दूजा पढ़दा।
तुरक तरीफे तो तन बड़े,
तुरकां दियां तारीफां करदे, फारसी पढ़ के कहंदे जे नौकरी लैणी ते फारसी पढ़ो, फारसी पढ़ के नौकरियां मिलनगियां, संस्कृत पढ़ के नहीं मिलनियां।
धर्मा धर्म न कछू बिचारे,
ना धर्म वेखदे ने ना अधर्म वेखदे ने।
लोभी पाए दरब अनुसार,
सिर्फ पैसे दे लालची लोभी बन गए ने।
एक बार जग बिगड़ियो धर्म,
एक बार सारे जग दा धर्म बिगड़ गया है।
परम परम होए तुरक बिशरम,
ते कहंदे परम परम के हिंदू जेड़े बेशर्म हिंदू सी ओ मुसलमान बन गए।
वैस शूदर की क्या है गिनती,
जेड़े थलड़े वर्ण वैश ते शूदर ने उन्हां दी तां की गिनती करनी होई।
तुरकां आगे करे सो बिनती,
ओ भी तुरकां दे अगे बिनतियां करदे ने।
दिज बाज यार बैस माने,
इत्थों तक कहंदे जेड़े ब्राह्मण ते छतरी ने उन्हां ने अपना धर्म छड़ दिता, वैशां ते शूदरां दी गल ही की करनी है।
कोशिश तुरकन की तन ठाने,
अपने शरीर ते जेड़ियां पोशाकां ने ओह भी मुसलमाना वालियां पाउंदे ने।
तुरकन में बैठे रल मिल के,
तुरकां विच रल मिल के बहिंदे ने, मुसलमाना च रल के बहिंदे ने।
मुख पर लगे स्वास तन चल के,
जेड़े तुरक ने हुक्का पींदे ने, हिंदुआं विच बहुत घट रवायत सी तंबाकू पीण दी, हुण तां हर पासे जगत झूठ दा बोलबाला हो गया। पंजाब दी धरती दे नौजवानां नूं भी जगत झूठ ने खोखला करके रख दिता है, नहीं तां बहुत दूर रहिंदे सी। मुसलमान जेड़े सी ਉਹ ਤਮਾਕੂ ਪੀਂਦੇ ਗੰਦਾ ਧੂਆਂ ਪੀਂਦੇ ਸਨ।
ਬੈਠੇ ਰਹੇ ਆਨੰਦ ਕੋ ਮਾਨ,
ਤੇ ਜਿਹੜਾ ਕੋਈ ਹਿੰਦੂ ਬ੍ਰਾਹਮਣ ਕੋਈ ਕੋਲ ਬੈਠਾ ਹੋਣਾ ਚੁੱਪ ਕਰਕੇ ਬੈਠੇ, ਉਹ ਧੂਆਂ ਫੂਕਦੇ ਰਹਿੰਦੇ ਸੀ ਮੂੰਹ ਤੇ ਇਹਨਾਂ ਦੇ, ਤੇ ਪੀ ਕੇ ਧੂਆਂ ਫੂਕ ਮਾਰਦੇ ਇਹਨਾਂ ਦੇ ਮੂੰਹ ਤੇ, ਇਹ ਅੱਗੋਂ ਚੁੱਪ ਕਰਕੇ ਬੈਠੇ ਰਹਿੰਦੇ, ਅੱਗੋਂ ਕਿਸੇ ਪ੍ਰਕਾਰ ਦਾ ਕੋਈ ਹੁਜਰ ਨਹੀਂ ਸੀ ਕਰਦੇ।
ਮੂੜ ਸਕੁਚ ਨੇ ਕਰੇ ਗਿਲਾਨ,
ਨਾ ਹੀ ਗਿਲਾਨੀ ਕਰਦੇ ਵੀ ਜੇ ਜ਼ੋਰ ਨਹੀਂ ਚੱਲਦਾ ਘੱਟੋ ਘੱਟ ਉੱਥੋਂ ਉੱਠ ਕੇ ਟੁਰ ਜਾਣ, ਕਹਿੰਦੇ ਉੱਠ ਕੇ ਵੀ ਨਹੀਂ ਸੀ ਜਾਂਦੇ, ਉੱਥੇ ਬੈਠੇ ਜੀਜੜੀਆਂ ਕੱਢੀ ਜਾਂਦੇ ਸਨ।
ਬਸਤਰ ਬਸਤਰ ਸੋ ਭਲੇ ਮਿਲਾਏ,
ਤੇ ਆਪਣੇ ਕੱਪੜੇ ਉਹਨਾਂ ਦੇ ਕੱਪੜਿਆਂ ਨਾਲ ਮਿਲਾ ਮਿਲਾ ਕੇ ਪਾਉਂਦੇ। ਖਾਨ ਜੀ ਵੇਖੋ ਤੁਹਾਡੇ ਵਰਗੇ ਐਚਕਨ ਮੈਂ ਵੀ ਬਣਵਾਈ ਹੈ, ਖਾਨ ਜੀ ਵੇਖੋ ਤੁਹਾਡੇ ਵਰਗਾ ਪਜਾਮਾ ਮੈਂ ਵੀ ਸਵਾ ਲਿਆ। ਬੰਨਦੇ ਤਾਂ ਧੋਤੀਆਂ ਸੀ ਇਹ, ਪਹਿਲਾਂ ਧੋਤੀਆਂ ਬੰਨਣੀਆਂ ਛੱਡ ਕੇ ਪਜਾਮੇ ਪਾਣੇ, ਜਿਹੜੇ ਉਹਨਾਂ ਦਾ ਮੁਸਲਮਾਨਾਂ ਦਾ ਜਿਹੜਾ ਭੇਖ ਸੀ ਉਦਾਂ ਦਾ, ਉਹੋ ਜਿਹਾ ਬਣਾ ਕੇ ਉੱਚੇ ਜੇ ਗਿੱਟਿਆਂ ਤੱਕ ਉਹ ਪਜਾਮੇ ਪਾਉਂਦੇ ਨੇ, ਉੱਚੇ ਉੱਚੇ ਜੇ ਉਦਾਂ ਦੇ ਕੁੜਤੇ ਜੇ ਬਣਵਾ ਕੇ ਪਾਉਂਦੇ ਨੇ।
ਮੀਆਂ ਆਦਕ ਤੁਰਕ ਬਡਾਈ,
ਇਹ ਤਾਂ ਮੀਆਂ ਜੀ ਕਹਿ ਕੇ ਆਪਸ ਵਿੱਚ ਵੀ ਇੱਕ ਦੂਜੇ ਨੂੰ ਮੀਆਂ ਕਹਿ ਕੇ, ਇਹ ਨਹੀਂ ਵੀ ਭਾਈ ਸਾਹਿਬ ਜਾਂ ਕੋਈ ਵੀਰ ਜੀ ਇੱਦਾਂ ਦਾ ਬੋਲ ਨਹੀਂ ਸੀ ਬੋਲਦੇ, ਹਾਂ ਮੀਆਂ ਜੀ ਆਪਸ ਵਿੱਚ ਵੀ ਇੱਕ ਦੂਜੇ ਨੂੰ। ਬ੍ਰਾਹਮਣ ਵੀ
ਇੱਕ ਦੂਜੇ ਨੂੰ ਪੰਡਿਤ ਜੀ ਕਹਿ ਕੇ ਹਾਲਾਂਕਿ ਬੁਲਾਉਣਾ ਬੜਾ ਫਖਰ ਸਮਝਦੇ ਸੀ, ਪਰ ਇਹੋ ਜਿਹਾ ਅਸਰ ਪਿਆ ਔਰੰਗਜ਼ੇਬ ਦਾ ਕਿ ਇੱਕ ਬ੍ਰਾਹਮਣ ਵੀ ਦੂਜੇ ਬ੍ਰਾਹਮਣ ਨੂੰ ਮੀਆਂ ਜੀ ਕਹਿ ਕੇ ਬੁਲਾਉਣ ਲੱਗ ਪਿਆ।
ਲੇਲੇ ਹਿੰਦੂ ਉਰ ਗਰਬਾਈ,
ਏਦਾਂ ਗਰਬ ਹੰਕਾਰ ਕਰਦੇ ਨੇ,
ਆਪਣੋ ਧਰਮ ਨ ਕਛੂ ਵਿਚਾਰ,
ਆਪਣੇ ਧਰਮ ਦੀ ਵਿਚਾਰ ਨਹੀਂ ਸਨ ਕਰਦੇ।
ਮਿਲ ਮਿਲ ਧਨ ਕੀ ਲਾਲਸ ਤਾਰ,
ਮਿਲ ਮਿਲ ਕੇ ਸਿਰਫ ਧਨ ਦੀ ਲਾਲਸਾ ਕਰਦੇ ਨੇ।
ਜਿਮ ਰਾਵਣ ਗਨ ਧਰਮ ਹਟਾਏ,
ਜਿਵੇਂ ਰਾਵਣ ਨੇ ਸਾਰੇ ਧਰਮਾਂ ਤੇ ਰੋਕ ਲਾ ਦਿੱਤੀ ਸੀ।
ਤਪਸੀ ਆਦਕ ਅਦਕ ਦੁਖਾਏ,
ਬੜੇ ਬੜੇ ਤਪਸਵੀਆਂ ਨੂੰ ਰਾਵਣ ਨੇ ਦੁੱਖ ਦਿੱਤਾ।
ਤਿਮ ਨੌ ਰੰਗ ਪਾਡੀ ਚਵਗੱਤਾ,
ਏਦਾਂ ਨਰੰਗੇ ਨੇ ਵੀ ਰਾਵਣ ਰਾਜ ਹੀ ਪੈਦਾ ਕਰ ਦਿੱਤਾ।
ਨਾਨਾ ਭਾਤਨ ਕੀਨ ਕੁਮੱਤਾ,
ਨਾਨਾ ਭਾਤ ਦੀ ਕੁਮੱਤ ਧਾਰਨ ਕੀਤੀ ਇਹਨੇ।
ਹਿੰਦੂ ਧਰਮ ਵਿਗਾੜੇ ਉਹ ਜਗ ਮੈਂ,
ਸਾਰਾ ਹਿੰਦੂ ਧਰਮ ਵਿਗਾੜ ਕੇ ਰੱਖ ਦਿੱਤਾ ਔਰੰਗਜ਼ੇਬ ਨੇ।
ਤੁਰਕ ਸ਼ਰਾ ਬਿਰ ਦਾਵਨ ਕੋਚੈ,
ਤੁਰਕਾਂ ਦੀ ਸ਼ਰ੍ਹਾਂ ਨੂੰ ਵਧਾਉਣਾ ਚਾਹੁੰਦਾ ਹੈ।
ਦੇਸ਼ ਵਿਦੇਸ਼ਨ ਰਾਜ ਵਿਸ਼ੇਸ਼,
ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਰਾਜ ਕਰ ਰਿਹਾ।
ਔਰੰਗ ਦੁਸ਼ਟ ਸੁਕਰਤੀ ਅਸ਼ੇਸ਼,
ਇਹਦਾ ਔਰੰਗਜ਼ੇਬ ਦੁਸ਼ਟ ਪਾਪ ਕਰ ਰਿਹਾ।
ਪੂਰਬ ਤਪ ਕੇ ਬਲ ਕੋ ਪਾਏ,
ਆਖਰਕਾਰ ਇਹਦੀ ਵੀ ਤਪੱਸਿਆ ਸੀ ਔਰੰਗਜ਼ੇਬ ਦੀ ਵੀ ਪੂਰਬਲੇ ਜਨਮਾਂ ਦੀ ਤਪੱਸਿਆ ਦਾ ਬਲ ਹੈ।
ਜਗ ਮੈਂ ਬਹੁਤਨ ਕੋ ਦੁੱਖ ਦਾਏ,
ਬੜਿਆਂ ਨੂੰ ਦੁੱਖ ਦਿੱਤਾ ਇਹਨੇ ਔਰੰਗੇ ਨੇ।
ਕਵੀ ਸੰਤੋਖ ਸਿੰਘ ਇਸੀ ਪ੍ਰਕਾਰ,
ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਪ੍ਰਕਾਰ ਨਾਲ,
ਹਿੰਦੂ ਅਨਕ ਧਰਮ ਗਏ ਹਾਰ,
ਇੱਦਾਂ ਹਜ਼ਾਰਾਂ ਹਿੰਦੂ ਆਪਣਾ ਧਰਮ ਹਾਰ ਗਏ। ਇੱਥੇ ਤੱਕ ਹਿੰਦੂਆਂ ਦੀ ਗਿਲਾਨੀ ਦੱਸੀ। ਇੱਥੋਂ ਅੱਗੇ ਹੁਣ ਗੁਰੂ ਘਰ ਦਾ ਪ੍ਰਸੰਗ ਕੇ ਇਹਨੇ ਗੁਰੂ ਘਰ ਵੱਲ ਵੀ ਨਿਗਾਹ ਕੀਤੀ ਵੀ ਗੁਰੂ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਇਸ ਪਾਸੇ ਨੂੰ ਲਿਆਉਣ ਦਾ ਯਤਨ ਕਰੀਏ। ਤੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਗੁਰਤਾ ਗੱਦੀ ਤੇ ਸਨ। ਤੋ ਜਿਵੇਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨਾਲ ਔਰੰਗੇ ਦੀ ਵਾਰਤਾਲਾਪ ਹੋ ਰਹੀ ਹੈ ਚਿੱਠੀ ਪੱਤਰ ਦੁਆਰਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਇਤਿਹਾਸ।